ਵਾਹਿਗੁਰੂ ਸਾਹਿਬ ਜੀਓ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਡਿਠੇ ਸਭੇ ਥਾਵ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੈ ਕੀਨੇ ਦਾਨਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਸਰਬ ਕਲਾ ਸਮਰੱਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਪਹੁੰਚੇ ਗੁਰੂ ਸਵਾਰੇ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਿਆਰ ਵਿੱਚ ਹਰ ਇੱਕ ਗੁਰਸਿੱਖ ਆਪਣੀ ਮਨ ਵਿੱਚ ਇੱਕ ਯਾਦ ਨੂੰ ਤਾਜ਼ਾ ਕਰ ਰਿਹਾ ਹੈ। ਸਤ ਸੰਗਤ, ਇਹ ਜੋ ਦਿਨ ਹਨ ਗੁਰਪੁਰਬ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਭਾਵੇਂ ਕਿ ਗੁਰੂ ਜਨਮ ਮਰਨ ਵਿੱਚ ਨਹੀਂ ਹੈ, ਉਹ ਤੇ ਕੇਵਲ ਪਰ ਉਪਕਾਰ ਹਿੱਤ ਸੰਸਾਰ ਦੇ ਵਿੱਚ ਤਪਦੇ ਹੋਏ ਲੋਕਾਂ ਨੂੰ ਠਾਰਨ ਵਾਸਤੇ ਭਟਕੇ ਹੋਏ ਰਸਤਿਆਂ ਤੋਂ ਸਿੱਧੇ ਰਾਹ ਪਾਉਣ ਵਾਸਤੇ ਸਤਿਗੁਰੂ ਇਸ ਧਰਤੀ 'ਤੇ ਆਏ ਨੇ, ਪਰ ਫਿਰ ਵੀ ਸਰੀਰਕ ਤੌਰ 'ਤੇ ਆਪਾਂ ਜੁੜੇ ਹਾਂ। ਸਤਿਗੁਰੂ ਦਾ ਸਰੀਰ ਵੀ ਮਹੱਤਵਪੂਰਨ ਹੈ। ਖੁਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਨੇ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਜਾ ਕੇ ਜਿਹੜੀ ਜਿਹੜੀ ਥਾਂ 'ਤੇ ਪੂਰੇ ਗੁਰੂ ਨੇ ਚਰਨ ਰੱਖੇ ਨੇ, ਭਾਵੇਂ ਕਿ ਇਹ ਵੀ ਠੀਕ ਹੈ ਕਿ ਇਸ ਨੂੰ ਦੋਵਾਂ ਭਾਵਾਂ ਵਿੱਚ ਲਿਆ ਜਾਂਦਾ ਹੈ। ਗੁਰੂ ਸ਼ਬਦ ਕਰਕੇ ਵੀ ਸਿੱਖ ਦੇ ਹਿਰਦੇ ਦੀ ਧਰਤੀ 'ਤੇ ਪੈਰ ਰੱਖਦਾ ਹੈ, ਔਰ ਉਹਦੇ ਹਿਰਦੇ ਦੀ ਜਿਹੜੀ ਧਰਤੀ ਹੈ ਕਈ ਜਨਮਾਂ ਦੀ ਸੁੱਕੀ ਹੋਈ ਹਰੀ ਹੋ ਜਾਂਦੀ ਹੈ। ਉਹਦੇ ਵਿੱਚ ਨਾਮ ਦੀ ਫਸਲ ਉੱਗਦੀ ਹੈ, ਪ੍ਰੇਮ ਦੀ ਫਸਲ ਬੂਟੇ ਉੱਗਦੇ ਨੇ। ਬਿਨਾਂ ਸੌਣ ਤੋਂ ਬਾਰਿਸ਼ ਹੁੰਦੀ ਹੈ, ਪਰ ਬਾਹਰੀ ਤੌਰ 'ਤੇ ਵੀ ਸਤਿਗੁਰਾਂ ਨੇ ਜਿੱਥੇ ਜਿੱਥੇ ਚਰਨ ਰੱਖੇ, ਭਾਈ ਗੁਰਦਾਸ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਰੇ ਕਹਿੰਦੇ ਨੇ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ। ਇਹਦਾ ਮਤਲਬ ਸਾਫ਼ ਹੈ ਕਿ ਜਿੱਥੇ ਗੁਰੂ ਬਾਬਾ ਜੀ ਨੇ ਸਰੀਰਕ ਤੌਰ 'ਤੇ ਪੈਰ ਰੱਖੇ ਨੇ। ਸਾਧ ਸੰਗਤ, ਸ਼ਬਦ ਦੀ ਗਿਆਨ ਦੀ ਗੱਲ ਬੜੀ ਦੂਰ ਹੈ। ਪਹਿਲਾਂ ਆਪਾਂ ਪੂਰਨਿਆਂ ਤੋਂ ਗੱਲ ਸ਼ੁਰੂ ਕਰਾਂਗੇ ਨਾ। ਇੱਕ ਬੱਚਾ ਹੈ, ਅਜੇ ਪਹਿਲੇ ਦਿਨ ਸਕੂਲ ਗਿਆ ਅਤੇ ਉਹ ਕਵੇ ਮੈਂ ਪੂਰਨਿਆਂ ਨੂੰ ਮੰਨਦਾ ਹੀ ਨਹੀਂ, ਲਿਖਣਾ ਕਿੱਥੋਂ ਸਿੱਖੇਗਾ। ਅਤੇ ਤੁਸੀਂ ਵੇਖਿਆ ਹੋਣਾ ਜਿਹੜੇ ਵਿਦਿਆਰਥੀ ਨਿਯਮ ਅਨੁਸਾਰ ਪੂਰਨਿਆਂ 'ਤੇ ਨਹੀਂ ਲਿਖਦੇ ਉਹਨਾਂ ਦੀ ਲਿਖਾਈ ਸਾਰੀ ਉਮਰ ਖਰਾਬ ਰਹਿੰਦੀ ਹੈ, ਉਹਨਾਂ ਤੋਂ ਅੱਖਰ ਨਹੀਂ ਬਣਦੇ। ਇਸ ਤਰ੍ਹਾਂ ਜਿਹੜੇ ਧਾਰਮਿਕ ਲੋਕ ਸਿੱਧੇ ਗਿਆਨ ਦੀ ਗੱਲ ਕਰਦੇ ਨੇ ਉਹ ਸ਼ਰਧਾ ਵਾਲੀਆਂ ਚੀਜ਼ਾਂ ਨੂੰ ਵਿੱਚੋਂ ਮਾਈਨਸ ਕੱਟ ਕਰ ਦਿੰਦੇ ਨੇ, ਤੋੜ ਦਿੰਦੇ ਨੇ, ਸਾਰੀ ਉਮਰ ਉਹਨਾਂ ਤੋਂ ਧਰਮ ਦੇ ਅੱਖਰ ਸਿੱਧੇ ਨਹੀਂ ਲਿਖੇ ਜਾਂਦੇ। ਇਹ ਠੀਕ ਹੈ, ਅਖੀਰ 'ਤੇ ਗਿਆਨ ਦਾ ਸਿੱਟਾ ਹੈ, ਗਿਆਨ ਹੀ ਧਰਮ ਹੈ, ਪਰ ਆਰੰਭਤਾ ਇੱਥੋਂ ਹੁੰਦੀ ਹੈ। ਸਤਿਗੁਰੂ ਕਹਿੰਦੇ ਪਹਿਲਾਂ ਉਸ ਗੁਰੂ ਦੇ ਪਿਆਰ ਵਿੱਚ ਜੁੜ ਜਿਹਨੇ ਸੰਸਾਰ ਵਿੱਚ ਪੈਰ ਧਰੇ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ, ਉਸ ਥਾਂ 'ਤੇ ਗੁਰਸਿੱਖਾਂ ਨੇ ਉਹਨਾਂ ਥਾਵਾਂ ਦੀ ਵੀ ਪੂਜਾ ਕੀਤੀ ਹੈ। ਇਹ ਕੋਈ ਅੰਧ ਵਿਸ਼ਵਾਸ ਨਹੀਂ ਹੈ, ਅੰਧ ਵਿਸ਼ਵਾਸ ਦੇ ਅਰਥ ਬੜੇ ਹੋਰ ਸਨ। ਤੁਸੀਂ ਕਦੇ ਇਤਿਹਾਸ ਵਿੱਚ ਝਾਤੀ ਪਾ ਕੇ ਵੇਖੋ। ਮੈਂ ਇੱਕ ਇਤਿਹਾਸ ਦੀ ਵਾਕਿਆ ਸਾਖੀ, ਭਾਵੇਂ ਉਹ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਨਹੀਂ, ਪਰ ਮੈਂ ਉਹ ਮੇਰੇ ਸਾਹਮਣੇ ਆ ਕੇ ਜ਼ਰੂਰ ਸਾਂਝੀ ਕਰਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅਨਿੰਨ ਸਿੱਖ ਹੋਇਆ ਭਾਈ ਸਾਹਿਬ ਭਾਈ ਬਚਿੱਤਰ ਸਿੰਘ, ਅਤੇ ਜਦੋਂ ਸਰਸਾ ਨਦੀ ਪਾਰ ਕਰਨ ਲੱਗੇ, ਸਰਸਾ ਦੇ ਪਾਰਲੇ ਪਾਸੇ ਇੱਕ ਬੜੀ ਵੱਡੀ ਝੜਪ ਹੋਈ ਸੀ। ਉਹਦੇ ਵਿੱਚ ਭਾਈ ਉਦੈ ਸਿੰਘ ਤੇ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਸਖਤ ਜ਼ਖਮੀ ਹੋ ਗਏ। ਇੰਨੇ ਜ਼ਖਮੀ ਹੋਏ ਵੀ ਥੋੜ੍ਹਾ ਚਿਰ ਤੇ ਹੋਸ਼ ਹਵਾਸ ਰਿਹਾ, ਜ਼ਖਮ ਬੜੇ ਸਨ, ਅਖੀਰ ਨੂੰ ਬੇਹੋਸ਼ ਹੋ ਗਏ। ਸਤਿਗੁਰੂ ਸਰਸਾ ਨਦੀ ਦੇ ਕਿਨਾਰੇ 'ਤੇ ਖੜ੍ਹੇ, ਸਿੱਖ ਨੇ ਆ ਕੇ ਖਬਰ ਦਿੱਤੀ, ਮਹਾਰਾਜ ਸਮਾਂ ਨਹੀਂ ਹੈ, ਜਲਦੀ ਪਾਰ ਜਾਣਾ, ਪਰ ਇੱਕ ਬਹੁਤ ਵੱਡੀ ਮੁਸੀਬਤ ਹੈ ਕਿ ਆਪ ਦਾ ਪਿਆਰਾ ਸਿੱਖ ਭਾਈ ਬਚਿੱਤਰ ਸਿੰਘ ਸਰੀਰਕ ਤੌਰ 'ਤੇ ਦਮ ਨੇੜੇ ਹੈ, ਜ਼ਖਮ ਬੜੇ ਡੂੰਘੇ ਨੇ, ਪਰ ਉਹਨਾਂ ਦੀ ਅਜੇ ਸ਼ਹਾਦਤ ਨਹੀਂ ਹੋਈ। ਸਵਾਸ ਚੱਲਦੇ ਨੇ ਪਰ ਹੋਸ਼ ਕੋਈ ਨਹੀਂ, ਡਿੱਗੇ ਨੇ। ਸਤਿਗੁਰਾਂ ਨੇ ਕਿਹਾ, ਬਚਿੱਤਰ ਸਿੰਘ ਕੀ ਮਤਲਬ, ਮੈਂ ਜਿਉਂਦਾ ਛੱਡ ਕੇ, ਸਵਾਸ ਚੱਲਦੇ ਛੱਡ ਕੇ ਬਚਿੱਤਰ ਸਿੰਘ ਨੂੰ ਚਲਾ ਜਾਵਾਂਗਾ? ਸਤਿਗੁਰਾਂ ਨੇ ਕਿਹਾ, ਨਹੀਂ ਹੋ ਸਕਦਾ, ਲਿਆਓ ਘੋੜਾ। ਇੱਕ ਬਲਵਾਨ ਸਿੱਖ ਦੇ ਘੋੜੇ ਦੇ ਅੱਗੇ ਭਾਈ ਬਚਿੱਤਰ ਸਿੰਘ ਦੇ ਸਰੀਰ ਨੂੰ ਰੱਖਿਆ ਅਤੇ ਬੇਹੋਸ਼ ਭਾਈ ਬਚਿੱਤਰ ਸਿੰਘ ਨੂੰ ਸਰਸਾ ਨਦੀ ਵਿੱਚੋਂ ਪਾਰ ਕਰਾਇਆ ਗਿਆ। ਪਾਰ ਕਰਾ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਅੱਗੇ ਇੱਕ ਪਿੰਡ ਵਿੱਚ ਆਉਂਦੇ ਨੇ ਜਿਹਦਾ ਨਾਮ ਹੈ ਕੋਟ ਨਿਹੰਗ ਖਾਂ, ਅੱਜ ਵੀ ਉਹ ਪਿੰਡ ਦਾ ਨਾਮ ਇਹੀ ਹੈ। ਉੱਥੇ ਜਦੋਂ ਆਏ, ਇੱਥੇ ਇੱਕ ਗੁਰੂ ਨਾਨਕ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਮੁਰੀਦ ਰਹਿੰਦਾ ਸੀ ਪਠਾਨ, ਜਿਹਦਾ ਨਾਮ ਸੀ ਨਿਹੰਗ ਖਾਨ। ਆਏ ਮਹੀਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਨ ਜਾਇਆ ਕਰਦਾ ਸੀ ਅਨੰਦਪੁਰ ਸਾਹਿਬ, ਪਰ ਜਦੋਂ ਦੇ 8 ਮਹੀਨਿਆਂ ਤੋਂ ਘੇਰਾ ਪਿਆ ਸੀ, ਘੇਰੇ ਵਿੱਚ ਇਹਦੇ ਤੋਂ ਦਰਸ਼ਨ ਨਹੀਂ ਹੋਏ। ਰੋਜ਼ ਸਵੇਰੇ ਉੱਠ ਕੇ ਅਰਦਾਸ ਕਰਦਾ ਸੀ, ਸੱਚੇ ਪਾਤਸ਼ਾਹ ਘੇਰਾ ਕਦੋਂ ਖਤਮ ਹੋਵੇਗਾ, ਮੈਂ ਤੁਹਾਡੇ ਦੀਦਾਰ ਕਦੋਂ ਕਰਾਂਗਾ। ਅੱਜ ਸਤਿਗੁਰੂ ਉਹਦੀ ਅਰਦਾਸ ਸੁਣ ਕੇ ਉਹਦੇ ਦਰਵਾਜ਼ੇ ਦੇ ਅੱਗੇ ਖੜ੍ਹੇ ਹੋ ਗਏ। ਮੈਂ ਗੱਲ ਸਿਰਫ ਥਾਂ ਦੀ ਕਰਨੀ ਹੈ ਕਿ ਥਾਵਾਂ ਦੇ ਵਿੱਚ ਵੀ ਕੁਝ ਬਰਕਤਾਂ ਨੇ। ਜਿਸ ਵੇਲੇ ਉੱਥੇ ਗਏ ਅਤੇ ਸਾਧ ਸੰਗਤ ਉਹਦੇ ਦਰਵਾਜ਼ੇ ਦੇ ਅੱਗੇ ਖੜ੍ਹੇ ਨੇ, ਸਵੇਰ ਦਾ ਟਾਈਮ ਹੈ, 4 ਵਜੇ ਦਾ, ਉਸ ਥਾਂ 'ਤੇ ਜਦੋਂ ਪਹੁੰਚੇ ਤਾਂ ਦਰਵਾਜ਼ਾ ਖੜਕਾਇਆ, ਉਹਨੇ ਅੰਦਰੋਂ ਆਵਾਜ਼ ਦਿੱਤੀ ਕੌਣ ਹੈ, ਅਤੇ ਸਤਿਗੁਰੂ ਘੋੜੇ 'ਤੇ ਖੜ੍ਹੇ ਬਾਹਰ ਉਹਦੇ ਦਰਵਾਜ਼ੇ ਦੇ ਅੱਗੇ ਖੜ੍ਹੇ ਨੇ। ਨਿਹੰਗ ਖਾਨ ਨੇ ਕਿਹਾ, ਕੌਣ ਇਸ ਵੇਲੇ ਅੱਧੀ ਰਾਤ? ਅਤੇ ਸਤਿਗੁਰਾਂ ਨੇ ਕਿਹਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਜਦੋਂ ਆਵਾਜ਼ ਆਈ ਤਾਂ ਉਹਨੇ ਆਵਾਜ਼ ਪਹਿਚਾਣ ਲਈ, ਸਤਿਗੁਰਾਂ ਦੀ ਆਵਾਜ਼ ਪਹਿਚਾਨੀ। ਜਦੋਂ ਉਹਨਾਂ ਕਿਹਾ, ਸਤਿਗੁਰਾਂ ਨੇ ਕਿਹਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਅਤੇ ਉਹਨੇ ਦਰਵਾਜ਼ਾ ਖੋਲ੍ਹਦਿਆਂ ਸਾਰੀ ਘਟਨਾ ਸਮਝ ਲਈ ਵੀ ਇਹ ਤਾਂ ਰਾਤ ਕਿਲ੍ਹਾ ਛੱਡਿਆ ਅਤੇ ਕਿਲ੍ਹਾ ਛੱਡ ਕੇ ਆਏ ਨੇ ਅਤੇ ਦਰਵਾਜ਼ੇ ਖੋਲ੍ਹਦੇ ਨੇ। ਨਿਹੰਗ ਖਾਨ ਨੇ ਪੁੱਛਿਆ, ਅੱਜ ਇੱਧਰ ਕਿਵੇਂ ਆਉਣੇ ਹੋਏ ਨੇ? ਅਤੇ ਸਤਿਗੁਰਾਂ ਦੂਜੀ ਤੁਕ ਪੜ੍ਹੀ, ਕਹਿਣ ਲੱਗੇ, ਦੇਖਣ ਆਇਓ ਜਗਤ ਤਮਾਸ਼ਾ, ਇਹ ਸੰਸਾਰ ਦਾ ਤਮਾਸ਼ਾ ਵੇਖਦਾ ਤੇਰੇ ਘਰ ਦੇ ਅੱਗੇ ਆਇਆ। ਸਤਿਗੁਰਾਂ ਨੇ ਉੱਥੇ ਜਿਹੜੀ ਗੱਲ ਕਹਿਣੀ ਚਾਹੁੰਦਾ, ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਨੇ ਉੱਥੇ ਉਹਨੇ ਕਿਹਾ, ਅੰਦਰ ਆਓ। ਸਤਿਗੁਰਾਂ ਨੇ ਕਿਹਾ, ਮੈਂ ਅੰਦਰ ਨਹੀਂ ਆਉਣਾ, ਇੱਕ ਸੇਵਾ ਤੇਰੇ ਜੁੰਮੇ ਲਾਉਣ ਲੱਗਾ। ਆਹ ਮੇਰਾ ਪਿਆਰਾ ਸਿੱਖ ਭਾਈ ਬਚਿੱਤਰ ਸਿੰਘ ਬੇਹੋਸ਼ ਏ, ਇਹਨੂੰ ਆਪਣੇ ਘਰ ਵਿੱਚ ਰੱਖ, ਇਹ ਹੀ ਤੇਰੀ ਸੇਵਾ ਹੈ, ਤੇਰੀ ਸੇਵਾ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾਏਗੀ, ਇਹਦੀ ਸੇਵਾ ਕਰ, ਜਿੰਨਾ ਚਿਰ ਸੇਵਾ ਹੁੰਦੀ ਹੈ ਸੇਵਾ ਕਰ, ਅੱਗੇ ਜੋ ਅਕਾਲ ਕਰੇਗਾ ਉਹ ਪ੍ਰਵਾਨ ਹੋ ਜਾਏਗਾ। ਉਹਨੇ ਪਿਆਰ ਨਾਲ ਭਾਈ ਬਚਿੱਤਰ ਸਿੰਘ ਦੀ ਦੇਹ, ਜਿਹਦੇ ਵਿਸ਼ਵਾਸ ਚੱਲਦੇ ਸਨ, ਚੁੱਕ ਕੇ ਅੰਦਰ ਲੈ ਗਿਆ, ਅੰਦਰ ਲੈ ਕੇ ਚਲਾ ਗਿਆ, ਕਮਰੇ ਵਿੱਚ ਨਿਵਾਸ ਕਰ ਦਿੱਤਾ, ਮਲਮ ਪੱਟੀ ਕੀਤੀ ਜਿੰਨਾ ਹੋ ਸਕਦਾ ਸੀ। ਇੰਨੇ ਚਿਰ ਨੂੰ ਉਹਦੇ ਘਰ ਨੂੰ ਘੇਰਾ ਪੈ ਗਿਆ, ਫੌਜ ਵਾਲੇ ਅੰਦਰ ਆਏ। ਉਹਨਾਂ ਕਿਹਾ, ਨਿਹੰਗ ਖਾਂ, ਤੇਰੇ ਘਰ ਦੀ ਤਲਾਸ਼ੀ ਲੈਣੀ, ਤੇਰੇ ਘਰ ਸਿੱਖ ਆਏ ਨੇ। CID ਹੋ ਗਈ। ਉਹਨੇ ਕਿਹਾ, ਮੇਰੇ ਘਰ ਕੋਈ ਸਿੱਖ ਨਹੀਂ ਆਇਆ। ਇੰਨੇ ਨੂੰ ਉਹਦੀ ਇੱਕ ਬੱਚੀ ਸੀ, ਨੌਜਵਾਨ, ਜਿਹਦਾ ਨਾਮ ਮੁਮਤਾਜ ਲਿਖਿਆ ਇਤਿਹਾਸ ਵਿੱਚ, ਉਹਨੂੰ ਇਸ਼ਾਰਾ ਕੀਤਾ, ਤੂੰ ਬਚਿੱਤਰ ਸਿੰਘ ਦੇ ਕੋਲ ਚਲੀ ਜਾ ਕਮਰੇ ਵਿੱਚ। ਅਤੇ ਉਸ ਵੇਲੇ ਇੱਕ ਕਾਨੂੰਨ ਸੀ ਇਸਲਾਮ ਦੇ ਅੰਦਰ ਵੀ ਜਿਸ ਕਮਰੇ ਦੇ ਵਿੱਚ ਦਾਮਾਦ ਹੁੰਦਾ ਸੀ, ਯਾਨੀ ਕਿ ਬੰਦੇ ਦਾ ਜਵਾਈ ਹੁੰਦਾ ਸੀ, ਨਿਯਮ ਅਨੁਸਾਰ ਉਸ ਕਮਰੇ ਦੀ ਤਲਾਸ਼ੀ ਨਹੀਂ ਸੀ ਲਈ ਜਾ ਸਕਦੀ, ਭਾਵੇਂ ਕਿੱਡਾ ਵੱਡਾ ਅਫਸਰਾਜ ਹੈ। ਉਹਨਾਂ ਕਿਹਾ ਸੀ, ਕਮਰਿਆਂ ਦੀ ਤਲਾਸ਼ੀ ਲੈਣੀ ਹੈ, ਅਤੇ ਬਚਿੱਤਰ ਸਿੰਘ ਹੋਰੀ ਲੰਮੇ ਪਏ ਨੇ, ਮੁਮਤਾਜ ਉਹਨਾਂ ਦੇ ਪੈਰ ਪਈ ਘੁੱਟਦੀ ਏ। ਅਤੇ ਜਦੋਂ ਉਹਨੇ ਫੌਜਦਾਰ ਨੇ ਕਿਹਾ, ਇਸ ਕਮਰੇ ਨੂੰ ਖੋਲ੍ਹੋ, ਅਤੇ ਉਸ ਵੇਲੇ ਨਿਹੰਗ ਖਾਨ ਨੇ ਇੱਕ ਸ਼ਬਦ ਕਿਹਾ ਸੀ, ਜਨਾਬ ਇੱਥੇ ਤੁਸੀਂ ਕਾਨੂੰਨ ਅਨੁਸਾਰ ਨਹੀਂ ਜਾ ਸਕਦੇ, ਕਿਉਂਕਿ ਇੱਥੇ ਮੇਰਾ ਦਮਾਦ, ਮੇਰਾ ਜਵਾਈ ਹੈ, ਜਵਾਈ ਅਤੇ ਧੀ ਇਸ ਕਮਰੇ ਦੇ ਅੰਦਰ ਨੇ। ਫੌਜਦਾਰ ਪਿੱਛੇ ਮੁੜ ਗਿਆ। ਜਿਸ ਵੇਲੇ ਇਹ ਘਟਨਾ, ਇਹ ਜਿਹੜੇ ਸ਼ਬਦ ਸਨ ਬਚਿੱਤਰ ਸਿੰਘ ਹੋਰਾਂ 'ਤੇ ਕੀ ਸੁਣਨੇ ਸਨ, ਉਹਦੀ ਲੜਕੀ ਨੇ ਸੁਣ ਲਿਆ ਵੀ ਮੇਰੇ ਅੱਬਾ ਨੇ, ਮੇਰੇ ਪਿਤਾ ਨੇ ਇਹ ਕਿਹਾ ਵੀ ਇਹ ਮੇਰਾ ਜਵਾਈ ਹੈ ਅਤੇ ਮੇਰੀ ਧੀ ਹੈ। ਬਸ ਸ਼ਬਦ ਸੁਣੇ, ਉਸੇ ਵੇਲੇ ਮਨ ਵਿੱਚ ਧਾਰਨ ਕਰ ਲਿਆ ਕਿ ਅੱਜ ਤੋਂ ਬਾਅਦ ਬਚਿੱਤਰ ਸਿੰਘ ਤੋਂ ਬਿਨਾਂ ਮੇਰੀ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਹੈ, ਆਪਣੇ ਮਨ ਵਿੱਚ ਹੀ ਧਾਰਨ ਕਰ ਲਿਆ। ਇੰਨੇ ਚਿਰ ਨੂੰ ਫੌਜ ਅਜੇ ਬਾਹਰ ਗਈ ਸੀ, ਬਚਿੱਤਰ ਸਿੰਘ ਨੇ, ਭਾਈ ਬਚਿੱਤਰ ਸਿੰਘ ਹੋਰਾਂ ਨੇ ਅਖੀਰਲਾ ਸਵਾਸ ਲਿਆ ਅਤੇ ਭੌਰ ਗੁਰੂ ਚਰਨਾਂ ਵਿੱਚ ਜਾ ਕੇ ਸਮਾ ਗਿਆ। ਜਾ ਕੇ ਨਿਹੰਗ ਖਾਨ ਨੇ ਵੇਖਿਆ ਅਤੇ ਕਹਿੰਦੇ ਉੱਥੇ ਉਹਨੇ ਆਪਣੇ ਘਰ ਦੇ ਪਿੱਛੇ ਹੀ ਭਾਈ ਬਚਿੱਤਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਸੀ। ਅਤੇ ਜਿਸ ਵੇਲੇ ਸੰਸਕਾਰ ਤੋਂ ਬਾਅਦ ਉੱਥੇ ਇੱਕ ਥੜਾ ਬਣਾਇਆ, ਮੈਂ ਥਾਂ ਦੀ ਸਿਰਫ ਗੱਲ ਕਰਦਾ ਇੱਧਰ ਚਲਾ ਗਿਆ ਸੀ, ਕੁਝ ਥਾਵਾਂ ਮਹੱਤਵਪੂਰਨ ਨੇ, ਉਹਦੇ ਪਿੱਛੇ ਥੜਾ ਬਣਾਇਆ। ਅਤੇ ਉਸ ਵੇਲੇ ਮੁਮਤਾਜ ਨੂੰ ਪੁੱਛਿਆ ਵੀ ਹੁਣ ਤੂੰ, ਤੇਰੇ ਵਾਸਤੇ ਕੋਈ ਵਰ ਲੱਭੀਏ? ਉਹਨੇ ਕਿਹਾ, ਨਹੀਂ, ਮੇਰੇ ਵਾਸਤੇ ਹੁਣ ਕੋਈ ਵਰ ਨਹੀਂ, ਮੇਰੇ ਵਾਸਤੇ ਵਰ ਹੈ ਬਚਿੱਤਰ ਸਿੰਘ, ਅਤੇ ਜਾਂ ਉਹ ਥਾਂ ਜਿਹੜੀ ਥਾਂ 'ਤੇ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਵੀ ਉਸ ਥਾਂ 'ਤੇ ਗੁਰਦੁਆਰਾ ਸੁਭਾਏਮਾਨ ਹੈ। ਕਹਿੰਦੇ ਨੇ ਉਹ ਧਰਮ ਦੀ ਦੇਵੀ ਮੁਮਤਾਜ ਜਿਹੜੀ ਸੀ, ਬਾਕੀ ਦੇ ਜਿੰਨੇ ਸਾਲ ਸਨ ਉਸ ਥਾਂ 'ਤੇ ਬੈਠੀ ਹੋਈ ਨਿਰੰਤਰ ਬਾਣੀ ਦਾ ਪਾਠ ਕਰਦੀ ਰਹੀ ਅਤੇ ਹਰ ਰੋਜ਼ ਉਸ ਥਾਂ 'ਤੇ ਝਾੜੂ ਦਿੰਦੀ ਰਹੀ ਅਤੇ ਅਖੀਰ ਨੂੰ ਖੁਦਾ ਦੇ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਗਈ। ਥਾਂ ਦੀ ਮੈਂ ਗੱਲ ਕਰ ਰਿਹਾ, ਥਾਂ ਜਿਹੜੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਔਰ ਦਸਾਂ ਹੀ ਗੁਰੂਆਂ ਦੇ ਪਿਆਰ ਵਿੱਚ ਆਪਾਂ ਕਿਉਂ ਜੁੜਨੇ ਹਾਂ? ਜਦੋਂ ਗੁਰਪੁਰਬ ਆਉਂਦਾ ਹੈ, ਆਏ ਸਾਲ ਸਿੱਖ ਮਹਿਸੂਸ ਕਰਦਾ ਹੈ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਅੱਜ ਹੀ ਨਨਕਾਣਾ ਸਾਹਿਬ ਦੀ ਧਰਤੀ 'ਤੇ ਜਨਮ ਲਿਆ ਹੈ, ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਵਕਤ ਆਉਂਦਾ ਹੈ, ਉਹਨਾਂ ਦੇ ਜਨਮ ਦੀ ਖੁਸ਼ੀ ਮਨਾਈ ਜਾਂਦੀ ਹੈ, ਯਾਨੀ ਕਿ ਸਾਰੇ ਗੁਰੂ ਸਾਹਿਬਾਨ ਔਰ ਇੱਥੋਂ ਤੱਕ ਪਟਨਾ ਸਾਹਿਬ ਦੀ ਧਰਤੀ 'ਤੇ ਜਿੱਦਣ ਕਲਗੀਆਂ ਵਾਲੀ ਪਾਤਸ਼ਾਹ ਦਾ ਜਨਮ ਹੋਇਆ, ਉਸ ਦਿਨ ਸਾਧ ਸੰਗਤ ਕੁਝ ਗੁਰਮੁਖਾਂ ਦਾ ਵਿਸ਼ਵਾਸ ਹੈ, ਕਿਉਂਕਿ ਧਰਮ ਹੈ ਵਿਸ਼ਵਾਸ, ਉਹ ਆਪਣੀ ਦੁਨੀਆ ਹੈ, ਆਪੋ ਆਪਣਾ ਜੀਵਨ ਹੈ। ਉਹ ਕਹਿੰਦੇ ਨੇ ਮੈਂ ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਵੇਖਣ ਵਾਸਤੇ ਗਿਆ ਸੀ, ਅਤੇ ਜਦੋਂ ਮੈਂ ਦਰਬਾਰ ਵਿੱਚ ਬੈਠਾ ਸੀ, ਪਿਆਰ ਵਿੱਚ, ਯਾਦ ਵਿੱਚ ਜੁੜਿਆ ਅਤੇ ਅੰਦਰ ਕੀਰਤਨ ਵਿੱਚ ਮਨ ਲੱਗਾ ਸੀ, ਕਹਿੰਦੇ ਮੈਨੂੰ ਝੌਲਾ ਪਿਆ ਜਿਵੇਂ ਉਸ ਦਰਬਾਰ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਸਾਲ ਦੇ ਸਵਾ ਸਾਲ ਦੇ ਜਿਵੇਂ ਰਿੜਦੇ ਫਿਰਦੇ ਨੇ। ਭਾਵਨਾ ਦੀ ਗੱਲ ਹੈ, ਜੇ ਭਾਵਨਾ ਖੁੱਲ੍ਹੇਗੀ ਤਾਂ ਸਾਧ ਸੰਗਤ ਪ੍ਰਾਪਤੀ ਹੋਵੇਗੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜਿੱਥੇ ਜਿੱਥੇ ਜਾ ਕੇ ਸਤਿਗੁਰੂ ਬੈਠੇ ਨੇ, ਜਿਹੜੀ ਜਿਹੜੀ ਥਾਂ 'ਤੇ, ਸੋ ਥਾਨ ਸੁਹਾਵਾ ਰਾਮ ਰਾਜੇ। ਇੱਕ ਹੋਰ ਘਟਨਾ ਪਹਿਲਾਂ ਕਹਿ ਦਿਆਂ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਨਾਨਕ ਮਤਾ ਸਾਈਡ 'ਤੇ ਗਏ ਨੇ, ਉੱਥੇ ਤੁਸੀਂ ਸੁਣਿਆ ਹੋਵੇਗਾ ਕਿ ਉਹਦੇ ਤੋਂ ਪਹਿਲਾਂ ਇੱਕ ਕਾਂਸ਼ੀਪੁਰ ਗੁਰਦੁਆਰਾ ਹੈ, ਉਹਦੇ ਤੋਂ ਪਿੱਛੇ ਰੇਠਾ ਸਾਹਿਬ ਗੁਰਦੁਆਰਾ ਹੈ। ਇਹ ਸਾਰੇ ਗੁਰਦੁਆਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨੇ। ਕਿਸੇ ਕਵੀ ਨੇ ਬੜੇ ਪਿਆਰ ਵਿੱਚ ਲਿਖਿਆ, ਕਹਿੰਦਾ ਮੈਂ ਪਿਆਰ ਵਿੱਚ ਯਾਤਰਾ ਕਰਦਾ ਕਰਦਾ, ਕਿਉਂਕਿ ਇਹ ਸਾਰਾ ਇੱਕ ਵਾਰੀ ਮੈਂ ਸ਼ੰਤ ਪੜ੍ਹਦਿਆਂ ਦੇ ਆਧਾਰ 'ਤੇ ਮੈਂ ਬੇਨਤੀਆਂ ਕਰਨੀਆਂ ਨੇ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ। ਗੁਰੂ ਕੇ ਸਿੱਖਾਂ ਨੇ ਉਸ ਥਾਂ ਦੀ ਖੋਜ ਕੀਤੀ ਹੈ, ਅਤੇ ਖੋਜ ਕਰਨ ਤੋਂ ਬਾਅਦ ਲੈ ਧੂੜ ਮੁੱਖ ਲਾਵਾ, ਉੱਥੋਂ ਦੀ ਧੂੜ ਆਪਣੇ ਮੱਥੇ 'ਤੇ ਲਾਈ, ਅਤੇ ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਉਹ ਸੱਜਣ ਲਿਖਦਾ, ਮੈਂ ਜਿਸ ਵੇਲੇ ਗਿਆ ਰੇਠਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਕਹਿੰਦੇ ਦਰਸ਼ਨ ਕਰਦਾ ਕਰਦਾ ਉਸ ਥਾਂ 'ਤੇ ਚਲਾ ਗਿਆ ਜਿੱਥੇ ਸਤਿਗੁਰੂ ਬੈਠੇ ਸਨ, ਉਸ ਰੇਠੇ ਦੇ ਥੱਲੇ, ਅਤੇ ਉਸ ਥਾਂ 'ਤੇ ਬੈਠ ਕੇ ਮੈਂ ਉਸ ਪਿਆਰ ਵਿੱਚ ਜੁੜ ਗਿਆ ਵੀ ਮੇਰੇ ਸਤਿਗੁਰੂ ਇੱਥੇ ਬੈਠੇ ਸਨ। ਕਹਿੰਦੇ ਮੈਨੂੰ ਇਹ ਤੁੱਕ ਯਾਦ ਆ ਗਈ ਕਿ ਇਹ ਥਾਂ ਇਹਦੀ ਧੂੜ ਮੱਥੇ ਨੂੰ ਲਾਉਣ ਵਾਲੀ ਹੈ। ਕਹਿੰਦੇ ਉੱਥੇ ਬੈਠਿਆਂ ਬੈਠਿਆਂ, ਕਿਉਂਕਿ ਬੰਦੇ ਦਾ ਧਿਆਨ ਇੰਨਾ ਜ਼ਬਰਦਸਤ ਹੈ ਸਾਧ ਸੰਗਤ, ਕਿ ਜੇ ਪੂਰੀ ਤਰ੍ਹਾਂ ਨਿਪੁੰਨ ਹੋ ਜਾਏ ਇਹ 5-7 ਸੌ ਹਜ਼ਾਰ ਸਾਲ ਪਿੱਛੇ ਵੀ ਜਾ ਸਕਦਾ ਹੈ ਅਤੇ ਅੱਗੇ ਵੀ ਜਾ ਸਕਦਾ ਹੈ। ਇਹਦੇ ਵਿੱਚ ਇੰਨੀ ਬਰਕਤ ਅਤੇ ਇੰਨੀ ਸ਼ਕਤੀ ਹੈ। ਹੁਣ ਗੁਰਬਾਣੀ ਕੀ ਕਰਦੀ ਹੈ, ਗੁਰਬਾਣੀ ਕੀ ਕਰਦੀ, ਸ਼ਬਦ ਕੀ ਕਰਦਾ ਹੈ? ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਜਪਜੀ ਸਾਹਿਬ ਪੜ੍ਹਦਿਆਂ ਸਿੱਖ ਜਿਸ ਦਿਨ ਇੰਨਾ ਜੁੜ ਜਾਂਦਾ ਕਿ ਉਹਨੂੰ ਇੰਜ ਲੱਗੇ ਕਿ ਮੇਰੇ ਵਿੱਚ ਹੁਣ ਮੇਰਾ ਮਨ ਨਹੀਂ ਰਿਹਾ, ਜਪਜੀ ਸਾਹਿਬ ਵੀ ਮਨ ਦੀ ਥਾਂ 'ਤੇ ਚੱਲਦਾ, ਜਿਸ ਵੇਲੇ ਇਹ ਘਟਨਾ ਵਾਪਰ ਜਾਏ ਤਾਂ ਸਾਧ ਸੰਗਤ ਉਹ ਸ਼ਬਦ ਉਸ ਬੰਦੇ ਦੇ ਸੁਰਤ ਨੂੰ ਖਿੱਚ ਕੇ ਉਸ ਸਮੇਂ 'ਤੇ ਲੈ ਜਾਏਗਾ ਜਿਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹ ਜਪਜੀ ਸਾਹਿਬ ਉਚਾਰਿਆ ਸੀ। ਸ਼ਬਦ ਵਿੱਚ ਸ਼ਕਤੀ ਹੈ ਕਿ ਜਿੱਥੋਂ ਪੈਦਾ ਹੋਇਆ ਉੱਥੇ ਖਿੱਚ ਕੇ ਲੈ ਜਾਏਗਾ, ਸ਼ਬਦ ਵਿੱਚ ਇੰਨੀ ਬਰਕਤ ਹੈ, ਪਰ ਜਿੱਦਣ ਅਸੀਂ ਉਹਦੇ ਵਿੱਚ ਲੀਨ ਹੋ ਗਏ। ਇਸ ਕਰਕੇ ਬਾਣੀ ਪੜ੍ਹਦੇ ਪੜ੍ਹਦੇ ਸਿੱਖ ਪਰਮਾਤਮਾ ਵਿੱਚ ਲੀਨ ਕਿਉਂ ਹੁੰਦੇ ਨੇ? ਕਿਉਂਕਿ ਬਾਣੀ ਸਿੱਖ ਦੇ ਮਨ ਨੂੰ ਉੱਥੇ ਖਿੱਚ ਕੇ ਲੈ ਜਾਂਦੀ ਜਿੱਥੋਂ ਆਈ ਹੈ, ਜਿੱਥੋਂ ਸ਼ੁਰੂ ਹੋਈ ਹੈ, ਗੁਰੂ ਦੇ ਹਿਰਦੇ ਤੱਕ ਲੈ ਜਾਂਦੀ। ਉਹ ਸੱਜਣ ਕਹਿੰਦਾ ਮੈਂ ਉੱਥੇ ਬੈਠਿਆਂ ਰੇਠੇ ਦੇ ਕੋਲ ਬੈਠ ਗਿਆ, ਪਿਆਰ ਵਿੱਚ ਮੈਂ ਜਪਜੀ ਸਾਹਿਬ ਪੜ੍ਹਿਆ, ਇੱਕ ਇੱਕ ਪੌੜੀ ਨੂੰ ਘੋਖਿਆ ਚੰਗੀ ਤਰ੍ਹਾਂ, ਪਿਆਰ ਵਿੱਚ ਗਾ ਕੇ ਪੜ੍ਹਿਆ, ਅਤੇ ਜਿਸ ਵੇਲੇ ਪੜ੍ਹਦਿਆਂ ਪੜ੍ਹਦਿਆਂ ਕਹਿੰਦੇ ਮੇਰਾ ਧਿਆਨ ਜੁੜਿਆ ਨਾ ਪਿਆਰ ਵਿੱਚ ਗਿਆ, ਅਤੇ ਮੈਂ ਪਿਆਰ ਵਿੱਚ ਆ ਕੇ ਉਸ ਰੇਠੇ ਦੇ ਰੁੱਖ ਨੂੰ ਹੱਥ ਲਾ ਕੇ ਪੁੱਛਿਆ ਵੀ ਰੇਠਿਆ ਤੂੰ ਸਾਰਾ ਕੌੜਾ ਸੈਂ, ਦੱਸ ਗੁਰੂ ਨਾਨਕ ਨੇ ਇੱਥੇ ਲੋਕ ਰੇਠੇ 'ਤੇ ਹੋਰ ਵੀ ਬੜੇ ਨੇ ਧਰਤੀ 'ਤੇ, ਤੇਰੇ ਕੋਲ ਲੋਕ ਇੰਨੀ ਦੂਰੋਂ ਦੂਰੋਂ ਚੱਲ ਕੇ ਕਿਉਂ ਆਉਂਦੇ ਨੇ, ਇਹਦਾ ਕੀ ਕਾਰਨ ਹੈ? ਤੇਰਾ ਖਾਨਦਾਨ ਕੌੜਾ ਸੀ, ਕਿਉਂਕਿ ਰੇਠੇ ਕੌੜੇ ਹੁੰਦੇ ਨੇ, ਤੁਸੀਂ ਸਮਝਦੇ ਹੋ, ਤੁਸੀਂ ਦੁਕਾਨ ਤੋਂ ਖਰੀਦ ਕੇ ਵੇਖੋ, ਮੂੰਹ ਵਿੱਚ ਪਾਓ, ਕੁੜਿੱਤਣ ਹੈ ਉਹਦੇ ਵਿੱਚ। ਉਹ ਕਹਿੰਦਾ ਮੈਂ ਉਹਨੂੰ ਪੁੱਛਿਆ, ਉਸ ਰੁੱਖ ਨੂੰ ਪੁੱਛਿਆ, ਤੇਰਾ ਬਾਪ ਵੀ ਕੌੜਾ ਸੀ, ਤੇਰਾ ਦਾਦਾ ਵੀ ਕੌੜਾ ਸੀ, ਤੇਰਾ ਪੜਦਾਦਾ ਤੁਹਾਡਾ ਖਾਣਦਾਨ ਹੀ ਕੌੜਾ ਹੈ, ਪਰ ਤੇਰੇ ਵਿੱਚ ਮਿਠਾਸ ਕਿੱਥੋਂ ਆਈ ਹੈ, ਤੇਰੇ ਵਿੱਚ ਮਿੱਠਾਪਣ ਕਿੱਥੋਂ ਆ ਗਿਆ। ਉਹ ਕਹਿੰਦਾ ਸਾਡੇ ਖਾਣਦਾਨ ਵਿੱਚ ਤਾਂ ਕੋਈ ਮਿੱਠਾ ਕਦੀ ਹੋਇਆ ਹੀ ਨਹੀਂ, ਸਾਨੂੰ ਤਾਂ ਰੱਬ ਨੇ ਸੁਭਾਅ ਹੀ ਕੌੜਾ ਦਿੱਤਾ ਹੈ। ਬਸ ਮੇਰੇ ਮਿੱਠੇ ਹੋਣ ਦਾ ਕਾਰਨ ਗੁਰੂ ਨਾਨਕ ਮੇਰੀ ਛਾਵੇਂ ਬਹਿ ਗਿਆ, ਇਸ ਕਰਕੇ ਮੇਰੇ ਵਿੱਚ ਮਿਠਾਸ ਆ ਗਈ ਹੈ। ਹੈ ਤਾਂ ਰੁੱਖ ਹੀ ਹੈ ਨਾ, ਹੈ ਸਿਰਫ ਰੁੱਖ, ਬਦਲੀ ਆ ਗਈ। ਸਾਧ ਸੰਗਤ, ਕਈ ਵਾਰੀ ਕਿਸੇ ਸੱਜਣ ਨੇ ਖੋਜ ਕੀਤੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ, ਧਿਆਨ ਦੇਣਾ, ਬੰਦੇ ਤੋਂ ਪਹਿਲਾਂ ਗੁਰੂ ਦਾ ਅਸਰ ਕਬੂਲਦੀਆਂ ਨੇ, ਉਹਦੇ ਵਿੱਚ ਰੁੱਖ, ਪੰਛੀ, ਪਸ਼ੂ, ਅਨਪੜ੍ਹ ਆਦਮੀ, ਬੱਚਾ, ਧੂੜ ਅਤੇ ਪਾਣੀ, ਇਹ ਜਿਹੜੀਆਂ ਪੰਜ ਚੀਜ਼ਾਂ ਨੇ ਇਹ ਗੁਰੂ ਦਾ ਅਸਰ ਪਹਿਲਾਂ ਕਬੂਲਦੀਆਂ ਨੇ, ਕਿਉਂਕਿ ਇਹਨਾਂ ਦੇ ਕੋਲ ਸੋਚ ਵਿਚਾਰ ਵਾਲੀ ਸ਼ਕਤੀ ਨਹੀਂ ਪਰ ਜਿੰਦ ਹੈ। ਉਹ ਕਹਿੰਦਾ ਉਹ ਸਰੇਠੇ ਨੇ ਮੈਨੂੰ ਆਪਣੀ ਭਾਸ਼ਾ ਵਿੱਚ ਦੱਸਿਆ ਮੇਰੀ ਮਿਠਾਸ ਦਾ ਕਾਰਨ, ਨਹੀਂ ਤਾਂ ਮੈਂ ਕਿੱਥੇ ਮਿੱਠਾ ਹੋਣਾ ਸੀ, ਨਾ ਮੇਰੇ ਵੱਡੇ ਮਿੱਠੇ, ਉਹ ਵੀ ਇਸ ਤਰ੍ਹਾਂ ਕੌੜੀ ਚਲੇ ਗਿਆ ਇਸ ਧਰਤੀ ਤੋਂ। ਮੇਰੇ ਮਿੱਠੇ ਹੋਣ ਦਾ ਕਾਰਨ ਗੁਰੂ ਨਾਨਕ ਮੇਰੀ ਛਾਵੇਂ ਬੈਠੇ ਨੇ। ਫਰਕ ਪੈ ਗਿਆ ਨਾ ਜ਼ਿੰਦਗੀ ਦੇ ਵਿੱਚ, ਜਿੱਥੇ ਜਿੱਥੇ ਸਤਿਗੁਰੂ ਨੇ ਪੈਰ ਰੱਖੇ ਨੇ ਸਾਧ ਸੰਗਤ, ਉਹਨਾਂ ਥਾਵਾਂ ਵਿੱਚ ਬਰਕਤਾਂ ਨੇ। ਮੈਂ ਕਈ ਵਾਰੀ ਸੋਚਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ, ਕਿੰਨੀਆਂ ਬੇਅੰਤ, ਕਿੰਨੀ ਲੰਮੀ ਸੋਚ ਹੋਵੇਗੀ ਵੀ ਕੱਲ੍ਹ ਨੂੰ ਇਸ ਪੰਥ ਨੂੰ ਚਲਾਉਣਾ ਅਤੇ ਇਹਨੂੰ ਇਹਨਾਂ ਇਹਨਾਂ ਚੀਜ਼ਾਂ ਦੀ ਲੋੜ ਪਏਗੀ, ਇਹਨਾਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ। ਨਹੀਂ ਤਾਂ ਇੱਕੋ ਥਾਂ 'ਤੇ ਬਹਿ ਕੇ ਉਪਦੇਸ਼ ਦੇ ਸਕਦੇ ਸਨ, ਉੱਥੋਂ ਜਾਰੀ ਕੀਤਾ ਜਾ ਸਕਦਾ ਸੀ ਸਾਰਾ ਕੁਝ। ਕਿਉਂ ਗਏ ਅਤੇ ਥਾਵਾਂ ਚੁਣ ਕੇ ਉੱਥੇ ਇਹ ਕਿਉਂ ਕਿਹਾ ਵਾਰ ਵਾਰ? ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਰਹੇ ਨੇ ਉੱਥੇ ਕਹਿੰਦੇ ਰਹੇ ਧਰਮਸ਼ਾਲ ਬਣਾਓ ਅਤੇ ਦੋਵੇਂ ਟਾਈਮ ਕੀਰਤਨ ਕਥਾ ਇੱਥੇ ਹੋਵੇ। ਉਹਦਾ ਕਾਰਨ ਸੀ ਵੀ ਗੁਰਦੁਆਰੇ ਦਾ ਮੁੱਢ ਸ਼ੁਰੂ ਤੋਂ ਬੰਨੀ ਇਸੇ ਕਰਕੇ ਗਿਆ ਸੀ ਕਿ ਇਹਦੇ ਨਾਲ ਸਿੱਖ ਜਿਉਂਦਾ ਰਹੇਗਾ। ਤੁਸੀਂ ਅੱਜ ਵੀ ਜਾ ਕੇ ਵੇਖੋ, ਅੱਜ ਤੁਸੀਂ ਹੁਣ ਇੱਥੇ ਵਿਦੇਸ਼ ਵਿੱਚ ਬੈਠੇ ਹੋ ਅਤੇ ਭਾਈਚਾਰਾ ਕਾਹਦੇ ਵਾਸਤੇ ਕਰਕੇ ਹੈ? ਸਾਰੇ ਆਪਾਂ ਇੱਥੇ ਇਕੱਠੇ ਕਿਉਂ ਹੁੰਦੇ ਹਾਂ? ਕਿਉਂ ਆਉਣ ਜਾਣ ਬਣਿਆ? ਕਿਉਂ ਸੰਪਰਕ ਬਣੇ ਨੇ? ਕੋਈ ਦੁੱਖ ਸੁੱਖ ਆਉਂਦਾ, ਕੋਈ ਵੀ ਆਉਂਦਾ, ਇੱਥੋਂ ਅਸੀਂ ਹਰ ਇੱਕ ਚੀਜ਼ ਦਾ ਹੱਲ ਕੱਢ ਲੈਂਦੇ ਹਾਂ। ਸਾਧ ਸੰਗਤ, ਇਹ ਦਾਤ ਸਾਡੀ ਕਾਢ ਨਹੀਂ, ਇਹ ਦਾਤ ਬਾਬੇ ਨਾਨਕ ਦੀ 500 ਸਾਲ ਪਹਿਲਾਂ ਦਿੱਤੀ ਹੋਈ ਹੈ। ਪਹਿਲਾਂ ਸਤਿਗੁਰੂ ਨੇ ਗੁਰਦੁਆਰੇ ਅਸਥਾਨ ਦਿੱਤੇ। ਮੈਂ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਗੁਰੂ ਰਾਮਦਾਸ, ਜਿਹੜੀ ਥਾਂ 'ਤੇ ਮੇਰੇ ਗੁਰੂ ਬੈਠੇ ਨੇ ਉਹ ਥਾਂ ਬੜਾ ਸੋਹਣਾ ਹੈ, ਅਤੇ ਜਦੋਂ ਗੁਰੂ ਰਾਮਦਾਸ ਜੀ ਆਪਣੀ ਬਾਣੀ ਵਿੱਚ ਕਹਿਣਗੇ ਨਾ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਉਸ ਵੇਲੇ ਉਹਨਾਂ ਦਾ ਇਸ਼ਾਰਾ ਹੋਵੇਗਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਲ, ਕਿਉਂਕਿ ਉਹਨਾਂ ਦੇ ਪਿਆਰ ਵਿੱਚ ਜੀਵੇ ਨੇ। ਉਹਨਾਂ ਦੀ ਬਾਣੀ ਦੇ ਵਿੱਚੋਂ ਗੁਰੂ ਅਮਰਦਾਸ ਜੀ ਦੇ ਪਿਆਰ ਦੇ ਸੋਮੇ ਫੁੱਟ ਫੁੱਟ ਕੇ ਪੈਂਦੇ ਨੇ। ਇੱਕ ਥਾਂ 'ਤੇ ਉਹਨਾਂ ਨੇ ਲਿਖਿਆ, ਗੁਰੂ ਨੂੰ ਇਕੱਲਾ ਗੁਰੂ ਨਾ ਸਮਝ, ਗੁਰੂ ਨੂੰ ਮਿੱਤਰ ਵੀ ਬਣਾਇਆ ਕਰ, ਕਿਉਂਕਿ ਸਿੱਖ ਅਤੇ ਗੁਰੂ ਦਾ ਨਾਤਾ ਠੀਕ ਹੈ। ਸਿੱਖ ਪੁਜਾਰੀ ਹੁੰਦਾ ਹੈ, ਦੂਰੋਂ ਮੱਥਾ ਟੇਕਦਾ ਹੈ, ਪਰਕਰਮਾ ਕਰਦਾ ਹੈ, ਪ੍ਰਸ਼ਾਦ ਲੈ ਕੇ ਚਲਾ ਜਾਂਦਾ ਹੈ, ਸਿੱਖ ਅਤੇ ਗੁਰੂ ਦਾ ਨਾਤਾ ਹੈ। ਉਹ ਕਹਿੰਦੇ ਪਹਿਲਾਂ ਸਿੱਖ ਬਣ ਕੇ ਆਇਆ, ਇਕੱਲਾ ਸਿੱਖ ਨਾ ਰਵੀਂ, ਗੁਰੂ ਦਾ ਮਿੱਤਰ ਬਣ, ਗੁਰੂ ਦਾ ਦੋਸਤ ਬਣ। ਤੁਸੀਂ ਰਹਿ ਰਾਸ ਵਿੱਚ ਪੜ੍ਹਦੇ ਹੋ ਨਾ, ਸਾਹਿਬ ਕਹਿੰਦੇ ਸਤਿਗੁਰ ਮਿੱਤਰ ਮੇਰਾ, ਇਹ ਹੋਰ ਸ਼ਬਦ ਹੈ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਤੂੰ ਮੇਰੇ ਨਾਲ ਮਿੱਤਰਾਂ ਵਾਲਾ ਵਿਹਾਰ ਕਰ ਜਿਵੇਂ ਦੋ ਦੋਸਤ ਬਹਿ ਕੇ ਇਕੱਠੇ ਗੱਲਾਂ ਕਰਦੇ। ਅਤੇ ਸਿੱਖ ਦੀ ਸਾਂਝ ਤਾਂ ਹੀ ਬਣਨੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲ, ਤਾਂ ਜੋੜ ਜੁੜੇਗਾ ਜੇ ਆਪਾਂ ਗੱਲਬਾਤ ਕਰਾਂਗੇ। ਆ ਇੱਕ ਤੁੱਕ ਆਉਂਦੀ ਹੈ ਕਿ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰਹੇ। ਸੁਣਨਾ ਅਤੇ ਵੇਖਣਾ ਕਿਵੇਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਪਹਿਲਾਂ ਗੁਰੂ ਨਾਨਕ ਨੂੰ ਲੋਕਾਂ ਨੇ ਸੁਣਿਆ ਅਤੇ ਪਰਤ ਕੇ ਗੁਰੂ ਨਾਨਕ ਦਿਸੇ। ਸੁਣਨਾ ਬੜਾ ਜ਼ਰੂਰੀ ਹੈ, ਜੇ ਸੁਣੇਗਾ ਤਾਂ ਸਾਂਝ ਬਣੇਗੀ, ਕਿਉਂਕਿ ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਵੇਖਿਆ। ਮੈਂ ਕਈ ਵਾਰੀ ਉਦਾਹਰਣ, ਸ਼ਾਇਦ ਪਹਿਲੇ ਦਿਨ ਇੱਕ ਵਾਕਿਆ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਸੱਜਣ ਠੱਗ ਗੁਰੂ ਨਾਨਕ ਨੂੰ ਪਹਿਲਾਂ ਵੇਖਦਾ ਰਿਹਾ ਸ਼ਾਮ ਤੋਂ ਲੈ ਕੇ ਰਾਤ ਦੇ 12 ਵਜੇ ਤੱਕ, ਪਰ ਵੇਖਿਆ ਗੁਰੂ ਨਹੀਂ ਦਿਸਿਆ। ਗੁਰੂ ਉਦੋਂ ਦਿਸਿਆ ਜਦੋਂ ਗੁਰੂ ਦੀ ਰਸਨਾ ਤੋਂ ਸ਼ਬਦ ਨਿਕਲੇ ਅਤੇ ਸ਼ਬਦ ਅੰਦਰ ਗਏ ਸੱਜਣ ਦੇ, ਅਤੇ ਉਹਨੇ ਗੁਰੂ ਨਾਨਕ ਨੂੰ ਪਹਿਚਾਣ ਲਿਆ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਮਿੱਤਰ ਬਣਨਾ ਚਾਹੀਦਾ ਸਾਨੂੰ, ਦੂਰੋਂ ਦੂਰੋਂ ਉਪਰਿਆਂ ਵਾਂਗੂ ਪੈਸੇ ਵਗਾ ਕੇ ਨਹੀਂ ਚਲੇ ਜਾਣਾ ਚਾਹੀਦਾ। ਗੁਰੂ ਦੇ ਨੇੜੇ ਹੋਣਾ ਚਾਹੀਦਾ। ਨੇੜੇ ਹੋਣ ਦਾ ਮਤਲਬ ਕੀ ਹੈ? ਗੱਲ ਸੁਣਨੀ, ਗੁਰੂ ਨਾਲ ਗੁਰੂ ਨੂੰ ਆਪਣੀ ਗੱਲ ਕਹਿਣੀ ਅਤੇ ਗੁਰੂ ਤੋਂ ਗੱਲ ਸੁਣਨੀ, ਇਹ ਦੋ ਚੀਜ਼ਾਂ ਚਾਹੀਦੀਆਂ ਨੇ। ਅਤੇ ਇਹ ਵੀ ਗੱਲ ਚੇਤਾ ਰੱਖਣਾ ਚਾਹੀਦਾ ਹੈ, ਸਾਡੇ ਘਰ ਵਿੱਚ ਕੋਈ ਬਜ਼ੁਰਗ ਹੋਵੇ, ਉਹਨੂੰ ਹੋਰ ਕੋਈ ਕਮੀ ਨਾ ਹੋਵੇ, ਸਭ ਕੁਝ ਉਹਨੂੰ ਮਿਲ ਜਾਏ, ਸੋਨੇ ਦੀ ਥਾਲੀ ਵਿੱਚ ਰੋਟੀ ਖਵਾ ਦਿਓ, ਜੋ ਮਰਜ਼ੀ ਦੇ ਦਿਓ, ਅਤੇ ਉਹਨੂੰ ਜਾ ਕੇ ਥੋੜ੍ਹਾ ਜਿਹਾ ਪੁੱਛੀਏ ਵੀ ਕਿਵੇਂ ਚੱਲਦਾ, ਕੀ ਹਾਲ ਹੈ, ਬੜੀ ਮੌਜ ਹੈ ਤੁਹਾਡੀ, ਬੜੀ ਸੇਵਾ ਹੁੰਦੀ ਹੈ, ਖਾਣ ਪੀਣ ਲਈ ਵਾਧੂ ਹੈ। ਉਹ ਕਹਿੰਦੇ ਕਮੀ ਕਿਸੇ ਚੀਜ਼ ਦੀ ਨਹੀਂ, ਬਸ ਕਮੀ ਇੱਕੋ ਚੀਜ਼ ਦੀ ਹੈ ਕਿ ਮੇਰੀ ਕੋਈ ਗੱਲ ਨਹੀਂ ਸੁਣਦਾ ਅਤੇ ਮੇਰੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕਰਦਾ, ਹੋਰ ਸਾਰਾ ਕੁਝ ਹੈ। ਮੈਨੂੰ ਸੋਨੇ ਦੀ ਥਾਲੀ ਵਿੱਚ ਰੋਟੀ ਦਿੰਦੇ ਨੇ, ਗਰਮੀ ਵਿੱਚ ਏਸੀ ਲੱਗਾ, ਠੰਡ ਵਿੱਚ ਹੀਟ ਦਿੰਦੇ ਨੇ, ਸਭ ਕੁਝ ਹੈ, ਕਿਸੇ ਚੀਜ਼ ਦੀ ਕਮੀ ਨਹੀਂ। ਕਮੀ ਬਸ ਇੰਨੀ ਹੈ, ਮੇਰੇ ਕੋਲ ਕੋਈ ਨਹੀਂ ਬਹਿੰਦਾ। ਜਦੋਂ ਮੇਰੇ ਕੋਲ ਨਹੀਂ ਬਹਿੰਦਾ ਤਾਂ ਮੈਂ ਇਹਨਾਂ ਦਾ ਕੀ ਕਰਾਂ। ਇਸ ਕਹਾਣੀ ਨੂੰ ਪੜ੍ਹ ਕੇ ਕਈ ਵਾਰੀ ਆਪਾਂ ਵੀ ਲੱਗਦਾ ਹੈ ਵੀ ਆਪਾਂ ਵੀ ਸੱਚੇ ਪਾਤਸ਼ਾਹ ਜੀ ਨੂੰ ਹੋਰ ਤਾਂ ਸਾਰਾ ਕੁਝ ਹੀ ਦੇ ਦਿੰਦੇ ਹਾਂ, ਸੋਨੇ ਦੀਆਂ ਪਾਲਕੀਆਂ, ਬੜਾ ਕੁਝ ਦਿੰਦੇ ਹਾਂ, ਪਰ ਜਦੋਂ ਕੋਲ ਬਹਿਣ ਦੀ ਗੱਲ ਆਉਂਦੀ ਹੈ, ਗੱਲ ਸੁਣਨ ਦੀ ਗੱਲ ਆਉਂਦੀ ਹੈ, ਉਦੋਂ ਵਿਰਲੇ ਭਾਗਾਂ ਵਾਲੇ ਬਹਿੰਦੇ, ਨਹੀਂ ਤਾਂ ਵਪਾਰ ਕਰਕੇ ਸਾਰੇ ਚਲੇ ਜਾਂਦੇ ਨੇ। ਇਸ ਕਰਕੇ ਗੁਰੂ ਦੇ ਕੋਲ ਬਹਿਣਾ, ਗੁਰੂ ਨੂੰ ਮਿੱਤਰ ਬਣਾਉਣਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਿਖਾਇਆ ਵੀ ਆਪਣੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਰਹਿ ਰਾਸ ਦੇ ਇਹ ਰਹਿ ਰਾਸ ਸ਼ਬਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵਰਤਿਆ, ਹੋਰ ਵੀ ਕਈ ਥਾਵਾਂ 'ਤੇ ਹੈ, ਸਿੱਧ ਗੋਸ਼ਟ ਦੇ ਅੰਦਰ ਰਹਿ ਰਾਸ ਸ਼ਬਦ ਆਇਆ, ਪਰ ਇੱਥੇ ਰਹਿ ਰਾਸ ਦਾ ਕਈ ਤਰ੍ਹਾਂ ਦੇ ਅਰਥ ਕੀਤੇ। ਰਹਿ ਰਾਸ ਦੇ ਅਰਥ ਨੇ ਨਮਸਕਾਰ ਕਰਨੀ ਵੀ ਕਿਹਾ, ਰਹਿ ਰਾਸ ਦੇ ਅਰਥ ਨੇ ਰਾਹ ਦੀ ਪੂੰਜੀ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ, ਆਪਣੀ ਕੀਰਤ ਆਪਣੀ ਉਸਤਤ ਬਖਸ਼ਿਸ਼ ਕਰ, ਕਿਉਂਕਿ ਰਾਹ ਵਿੱਚ ਚੱਲਣ ਵਾਸਤੇ ਮੇਰੇ ਕੋਲ ਤੇਰੀ ਕੀਰਤੀ ਹੀ ਮੇਰਾ ਤੋਸਾ ਹੈ, ਖਜ਼ਾਨਾ ਹੈ। ਮੈਂ ਬੇਨਤੀ ਕਰ ਰਿਹਾ ਸਾਂ ਗੁਰੂ ਨੂੰ ਮਿੱਤਰ ਬਣਾਉਣਾ, ਅਤੇ ਇੱਕ ਥਾਂ 'ਤੇ ਉਹਨਾਂ ਨੇ ਬੜੇ ਭਾਵਪੂਰਤ ਸ਼ਬਦ ਕਹੇ ਨੇ, ਕਿਉਂਕਿ ਵੱਖਰੇ ਵੱਖਰੇ ਵੈਸੇ ਇਤਿਹਾਸ ਨੇ, ਅਤੇ ਮੈਂ ਤਾਂ ਇਹਨੇ ਇਤਿਹਾਸ ਪੜ੍ਹ ਕੇ ਸਿੱਟੇ 'ਤੇ ਗਿਆ ਬਈ ਬਹੁਤੇ। ਤੁਹਾਨੂੰ ਵੀ ਬੇਨਤੀ ਕਰਨਾ ਵੀ ਇਤਿਹਾਸਾਂ ਵਿੱਚ ਬਹੁਤਾ ਨਾ ਪਿਆ ਕਰੋ ਵੀ ਕੀ ਹੋਇਆ ਸੀ ਕੀ ਨਹੀਂ, ਵਿੱਚੋਂ ਰਸ ਲਵੋ, ਉਹਦੇ ਆਨੰਦ ਲਵੋ, ਵਿੱਚੋਂ ਤੱਤ ਲੈ ਕੇ ਜਿਹੜੇ ਬਾਣੀ ਨਾਲ ਇਤਿਹਾਸ ਮਿਲਦੇ ਨਾ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਉਹਨਾਂ ਦੀ ਸ਼ਾਦੀ ਬਾਸਰ ਕੇ ਹੋਈ ਸੀ, ਕਈਆਂ ਨੇ ਕਿਹਾ ਗੋਇੰਦਵਾਲ ਸਾਹਿਬ, ਵੱਖਰਾ ਵਿਸ਼ਾ, ਪਰ ਗੱਲ ਇੱਕ ਹੈ। ਇਹਦੇ ਨਾਲ ਬਹੁਤ ਸਾਰੇ ਇਤਿਹਾਸਕਾਰ ਸਹਿਮਤ ਨੇ ਕਿ ਗੁਰੂ ਰਾਮਦਾਸ ਜੀ ਦੇ ਬਚਪਨ ਵਿੱਚ ਉਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ ਸ਼ੁਰੂ ਵਿੱਚ। ਵੈਸੇ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਢੰਗ ਨਾਲ ਵੇਖਿਆ ਜਾਏ ਨਾ ਤੇ ਉਹਨਾਂ ਦੀ ਜ਼ਿੰਦਗੀ ਅੰਦਰ ਤਿੰਨ ਚੀਜ਼ਾਂ ਵੇਖਣ ਨੂੰ ਮਿਲਦੀਆਂ, ਧਿਆਨ ਦਿਓ, ਤਿੰਨ ਚੀਜ਼ਾਂ ਮਿਲਦੀਆਂ ਨੇ, ਉਹ ਤਿੰਨ ਕਿਹੜੀਆਂ ਨੇ? ਇਹ ਤਿੰਨ ਚੀਜ਼ਾਂ ਬੰਦੇ ਨੂੰ ਜਗਾਉਂਦੀਆਂ ਨੇ, ਥੋੜ੍ਹੀ ਜਿਹੀ ਬੇਨਤੀ ਕਰਦਿਆਂ। ਉਹ ਤਿੰਨ ਦਾਤਾਂ ਨੇ, ਇੱਕ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਬਚਪਨ ਦੇ ਵਿੱਚ ਗਰੀਬੀ ਮਿਲੀ ਸਰੀਰਕ ਤੌਰ 'ਤੇ, ਅਤੇ ਜਿਹੜੇ ਬੰਦੇ ਨੂੰ ਬਚਪਨ ਵਿੱਚ ਗਰੀਬੀ ਮਿਲਦੀ ਹੋ ਉਹ ਕੁਦਰਤੀ ਤੌਰ 'ਤੇ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ, ਕਿਉਂਕਿ ਅੱਧਾ ਹੰਕਾਰ ਤਾਂ ਇਹੀ ਹੈ ਨਾ ਵੀ ਸਾਨੂੰ ਕਿਸੇ ਦੀ ਕੀ ਪਰਵਾਹ, ਸਾਡੇ ਘਰ ਵਿੱਚ ਸਾਡੇ ਬਾਪੂ ਨੇ ਸਭ ਕੁਝ ਬਣਾ ਕੇ ਰੱਖਿਆ, ਕੋਈ ਕਮੀ ਨਹੀਂ ਸਾਡੇ ਕੋਲ, ਇਹ ਹੰਕਾਰ ਕਿਵੇਂ ਟੁੱਟੇਗਾ? ਪਰ ਗੁਰੂ ਰਾਮਦਾਸ ਪਾਤਸ਼ਾਹ ਕੋਲ ਉਹ ਵੀ ਹੰਕਾਰ ਨਹੀਂ, ਕਿਉਂਕਿ ਇਹ ਅਸੀਂ ਆਪਾਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਵੀ ਜਿਸ ਬੱਚੇ ਨੂੰ ਛੋਟੀ ਉਮਰ ਵਿੱਚ 7 ਸਾਲ ਵਿੱਚ 6 ਸਾਲ ਦੀ ਉਮਰ ਵਿੱਚ ਉਹਦੇ ਮਾਤਾ ਪਿਤਾ ਛੋਲੇ ਉਬਾਲ ਕੇ ਕਣਕ ਉਬਾਲ ਕੇ ਇੱਕ ਛਾਬੇ ਵਿੱਚ ਪਾ ਕੇ ਦਿੰਦੇ ਨੇ ਅਤੇ ਕਹਿੰਦੇ ਜਾ ਜੇਠਿਆ ਇਹਨਾਂ ਨੂੰ ਵੇਚ ਕੇ ਆ, ਤੁਸੀਂ ਆਪਣੇ ਆਪ ਹਿਸਾਬ ਲਾ ਲਓ ਉਸ ਘਰ ਵਿੱਚ ਕਿੰਨੀ ਕੁ ਅਮੀਰੀ ਹੋਵੇਗੀ। ਨਹੀਂ ਤਾਂ 6-7 ਸਾਲ ਦੇ ਬੱਚੇ ਨੂੰ ਕੋਈ ਮਾਤਾ ਪਿਤਾ ਚਾਹੁੰਦਾ ਵੀ ਘੁੰਗਣੀਆਂ ਵੇਚ ਕੇ ਆਵੇ? ਪਰ ਉਹਨਾਂ ਨੇ ਕਿਹਾ ਸ਼ੁਰੂ ਦੇ ਵਿੱਚ, ਇਹ ਵੀ ਉਹਨਾਂ ਦੇ ਜੀਵਨ ਨੂੰ ਗੁਣ ਕੰਮ ਕੀਤਾ, ਗਰੀਬੀ ਸੀ ਘਰ ਵਿੱਚ, ਉਸ ਗਰੀਬੀ ਕਰਕੇ ਭਾਵੇਂ ਧੁਰੋਂ ਆਏ ਸਨ, ਪਰ ਮੈਂ ਇੱਕ ਮਨੁੱਖੀ ਜਾਮੇ ਦੇ ਤਹਿਤ ਬੇਨਤੀ ਕਰ ਰਿਹਾ, ਆਏ ਤਾਂ ਧੁਰੋਂ ਹੀ ਸਨ, ਬਖਸ਼ੇ ਹੋਏ, ਪਰ ਵਿਰਾਸਤ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗਰੀਬੀ ਮਿਲੀ। ਅਤੇ ਜਿਸ ਘਰ ਦੇ ਵਿੱਚ ਵਿਰਾਸਤ ਵਿੱਚ ਗਰੀਬੀ ਮਿਲਦੀ ਹੈ ਨਾ, ਸਾਧ ਸੰਗਤ ਨਿਮਰਤਾ ਆਉਣ ਦੀ ਸੰਭਾਵਨਾ 80% ਆਪ ਹੀ ਹੋ ਜਾਂਦੀ ਹੈ, ਕਿਉਂਕਿ ਕੋਲ ਕਾਹਦਾ ਹੰਕਾਰ ਕਰਾਂਗੇ, ਕੋਲ ਹੈ ਹੀ ਨਹੀਂ। ਹੰਕਾਰ ਤਾਂ ਏਡੀ ਕੋਲ ਕੁਝ ਹੋਵੇ, ਹੰਕਾਰ ਤਾਂ ਇੰਨਾ ਵੱਡਾ, ਮੈਂ ਕਈ ਸੱਜਣ ਵੇਖੇ ਨੇ ਜਾਣਗੇ ਅਤੇ ਲੰਗਰ ਦੇ ਕੋਲ ਕਹਿਣਗੇ ਅਤੇ ਉਹ ਲੋਕ ਨੇ ਜਿਨ੍ਹਾਂ ਕੋਲ ਹੈ ਨਹੀਂ, ਆਪਾਂ ਕਿਉਂ ਲੰਗਰ ਛਕੀਏ, ਆਪਾਂ ਕਿਉਂ ਲੰਗਰ ਵਿੱਚੋਂ ਪ੍ਰਸ਼ਾਦਾ ਛਕੀਏ। ਉਹਦੇ ਪਿੱਛੇ ਕੀ ਕੰਮ ਕਰਦਾ? ਉਹਦੇ ਪਿੱਛੇ ਕੰਮ ਇਹ ਕਰਦਾ ਵੀ ਜਾਇਦਾਦ ਹੈ, ਚਾਰ ਪੈਸੇ ਹੈਣ ਕੋਲ, ਉਹਦੇ ਕਰਕੇ ਲੰਗਰ ਦੀ ਛਕਣ ਵਾਸਤੇ ਤਿਆਰ ਨਹੀਂ, ਉਹਦੇ ਪਿੱਛੇ ਹੰਕਾਰ ਖੜਾ ਹੈ। ਅਤੇ ਜਿਹੜੇ ਥਾਂ 'ਤੇ ਸਾਧ ਸੰਗਤ, ਉਸ ਬੰਦੇ ਦੀਆਂ ਅੱਖਾਂ ਵੱਲੋਂ ਵੇਖੋ ਜਿਹੜਾ ਸਾਰਾ ਦਿਨ ਕੰਮ ਕਰਕੇ ਆਇਆ ਅਤੇ ਘਰ ਵਿੱਚ ਆਟਾ ਕੋਈ ਨਹੀਂ, ਮੱਥਾ ਟੇਕ ਕੇ ਨੀਵਾਂ ਹੋ ਕੇ ਲੰਗਰ ਵਿੱਚ ਤੁਰ ਜਾਏਗਾ, ਦੋ ਪ੍ਰਸ਼ਾਦੇ ਛਕੇਗਾ, ਨਿਮਰਤਾ ਆਪੇ ਨਾ ਆ ਜਾਏਗੀ ਉਹਦੇ ਵਿੱਚ। ਧਨ ਦੇ ਆਸਰੇ ਅਹੰਕਾਰ ਯਾਤਰਾ ਕਰਦਾ ਹੈ, ਇਸ ਕਰਕੇ ਵਿਰਾਸਤ ਵਿੱਚ ਹੀ ਮਿਲਿਆ ਗੁਰੂ ਰਾਮਦਾਸ ਜੀ ਨੂੰ, ਨਿਮਰਤਾ ਆਪੇ ਹੀ ਆ ਗਈ। ਅਤੇ ਜਿਹੜੇ ਉਹਨਾਂ ਦੇ ਪਿਆਰ ਵਿੱਚ ਅੱਜ ਤੱਕ ਜੁੜਦੇ ਨੇ, ਨਿਮਰਤਾ ਦੀ ਦਾਤ ਉਹਨਾਂ ਨੂੰ ਮਿਲਦੀ ਹੈ, ਨਿਮਰਤਾ ਮਿਲੀ। ਦੂਜਾ ਗੁਣ ਮਿਲਿਆ ਉਹਨਾਂ ਨੂੰ ਵੈਰਾਗ, ਕਿਉਂਕਿ ਤੁਸੀਂ ਵੇਖੋ 7 ਸਾਲ ਦੀ ਉਮਰ ਵਿੱਚ ਜਾਂ 8 ਸਾਲ ਦੀ ਉਮਰ ਵਿੱਚ ਜਿਸ ਬੱਚੇ ਦੀ ਮਾਂ ਅਤੇ ਪਿਤਾ ਹੀ ਚਲੇ ਜਾਣ ਇਸ ਜ਼ਮੀਨ ਤੋਂ, ਦੱਸੋ ਆਪਣੇ ਆਪ ਵੈਰਾਗ ਆਏਗਾ ਕਿ ਨਹੀਂ ਆਏਗਾ? ਦੂਜਾ ਗੁਣ ਉਹਨਾਂ ਨੂੰ ਕੁਦਰਤ ਨੇ ਦਿੱਤਾ ਵੈਰਾਗ, ਇਹ ਦੋਵੇਂ ਗੁਣ ਮਿਲ ਗਏ। ਇਹਨਾਂ ਦੋਵਾਂ ਗੁਣਾਂ ਦੇ ਤਹਿਤ ਹੀ ਉਹਨਾਂ ਨੇ ਅਗਲੀ ਯਾਤਰਾ ਸ਼ੁਰੂ ਕੀਤੀ, ਕਿਉਂਕਿ ਉਹ ਕਹਿੰਦੇ ਨੇ ਇਸ ਰਸਤੇ 'ਤੇ ਪੂਰੀ ਤਰ੍ਹਾਂ ਉਹ ਤੁਰਦੇ ਨੇ ਜਿਹੜੇ ਇੱਕ ਵਾਰੀ ਮਰ ਕੇ ਜਿਉਂਦੇ ਨੇ ਅਤੇ ਫਿਰ ਅੱਗੇ ਤੁਰਦੇ ਨੇ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਉਹ ਹੀ ਤੁਰਨਗੇ ਜਿਨ੍ਹਾਂ ਨੂੰ ਸੰਸਾਰ ਦੇ ਸਹਾਰੇ ਮਿਲਦੇ ਗਏ, ਉਹ ਕਦ ਤੋਂ ਗੁਰੂ ਦਾ ਸਹਾਰਾ ਲੈਂਦੇ ਨੇ ਇੰਨੀ ਜਲਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੀਵਨ ਆਰੰਭ ਤੋਂ ਹੈ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਇਤਿਹਾਸ ਇੱਕ ਸ਼ਬਦ ਦੇ ਵਿੱਚ ਲਿਖਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਜਦੋਂ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਚੂਨਾ ਮੰਡੀ ਲਾਹੌਰ, ਕਹਿੰਦੇ ਨੇ ਪਹਿਲਾਂ ਇਸੇ ਥਾਂ 'ਤੇ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਹੈ ਨਾ, ਇਹਦੇ ਥੋੜ੍ਹੀ ਜਿਹੀ ਦੂਰ ਇੱਕ ਖੂਹ ਪੈਂਦਾ ਸੀ, ਉਸ ਖੂਹ 'ਤੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਜਦੋਂ ਗਏ ਸਨ ਲਾਹੌਰ। ਅਤੇ ਇਸੇ ਥਾਂ 'ਤੇ ਕਈ ਇਤਿਹਾਸਕਾਰਾਂ ਨੇ ਕਿਹਾ ਵੀ ਆਸਾ ਦੀ ਵਾਰ ਦੀਆਂ 14 ਪੌੜੀਆਂ ਇਸ ਖੂਹ 'ਤੇ ਬੈਠ ਕੇ ਉਚਾਰੀਆਂ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ। ਇੱਥੇ ਦੁਨੀ ਚੰਦ ਮਿਲਿਆ ਸੀ ਅਤੇ ਉਹਨੂੰ ਸੱਚੇ ਪਾਤਸ਼ਾਹ ਨੇ ਕਿਹਾ ਸੀ, ਆਹ ਜਿਹੜੇ 7 ਝੰਡੇ ਲਾ ਕੇ ਬੈਠਾ ਇਹ ਤੇਰੇ ਨਾਲ ਜਾਏਗਾ ਧੰਨ, ਇੱਥੋਂ ਦੀ ਵਾਰਤਾ ਹੈ। ਉਸੇ ਘਰ ਵਿੱਚ ਜਨਮ ਹੋਇਆ, ਸਮਾਂ ਲੰਘਿਆ। ਘਰ ਵਿੱਚ ਜਨਮ ਹੋਣ ਤੋਂ ਬਾਅਦ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਘਰ ਵਿੱਚ ਸਨ, ਮਾਤਾ ਪਿਤਾ ਚੜ੍ਹਾਈ ਕਰ ਗਏ, ਕਹਿੰਦੇ ਨੇ ਬਾਸਰ ਕੇ ਇਹਨਾਂ ਦੇ ਨਾਨਕੇ ਸਨ ਅਤੇ ਬਾਸਰ ਕੇ ਗਿੱਲਾਂ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਿੰਡ ਪੈਂਦਾ, ਇੱਥੇ ਆਮ ਤੌਰ 'ਤੇ ਆਉਣ ਜਾਣ ਸੀ ਭਾਈ ਜੇਠਾ ਜੀ ਕਹਿ ਲਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਕਿਉਂਕਿ ਨਾਨਕੇ ਬੱਚੇ ਆਮ ਤੌਰ 'ਤੇ ਆਉਂਦੇ ਨੇ। ਜਦੋਂ ਮਾਤਾ ਪਿਤਾ ਚੜ੍ਹਾਈ ਕੀਤੇ ਅਤੇ ਨਾਨੀ ਨੂੰ ਇੱਥੇ ਆਉਣਾ ਪਿਆ ਲਾਹੌਰ ਦੀ ਧਰਤੀ 'ਤੇ, ਘਰ ਰਹਿਣਾ ਪਿਆ, ਕਿਉਂਕਿ ਘਰ ਨੂੰ ਬੰਦ ਕਰਨਾ ਕੋਈ ਸੌਖਾ ਨਹੀਂ ਹੁੰਦਾ। ਬੰਦੇ ਦੇ ਘਰ ਨੂੰ ਜੰਦਰਾ ਲੱਗ ਜਾਏ ਨਾ, ਭਾਵੇਂ ਹੋਰ ਕਿਤੇ ਜਾ ਕੇ ਬਣਾ ਵੀ ਲਵੇ, ਇੱਕ ਵਾਰੀ ਉਹ ਘਰ ਚੇਤੇ ਆਵੇ ਅਤੇ ਅੱਖਾਂ 'ਚ ਪਾਣੀ ਆ ਜਾਂਦਾ ਉਹਦੇ। ਉਸ ਘਰ ਵਿੱਚ ਗੁਰੂ ਰਾਮਦਾਸ ਜੀ ਦੇ ਨਾਨੀ ਉਹਨਾਂ ਦੇ ਨਾਲ ਰਹਿਣ ਲੱਗੇ ਔਰ ਕਿਹਾ, ਜੇਠਿਆ ਹੁਣ ਤਕੜਾ ਹੋ ਕੇ ਕਾਰ ਕਰ, ਘੁੰਗਣੀਆਂ ਪਹਿਲਾਂ ਵੀ ਵੇਚਦਾ ਸੈਂ, ਸਤਿਗੁਰੂ ਰੋਜ਼ ਘੁੰਗਣੀਆਂ ਵੇਚਦੇ ਨੇ, ਆਟਾ ਲੈਂਦੇ ਨੇ, ਪ੍ਰਸ਼ਾਦਾ ਪੱਕਦਾ, ਛਕ ਲੈਂਦੇ ਨੇ ਦੋਵੇਂ ਨਾਨੀ ਦੋਤਰਾ। ਸਮਾਂ ਲੰਘਦਾ ਗਿਆ, ਇੱਕ ਸਮਾਂ ਐਸਾ ਵੀ ਆਇਆ ਜਿਸ ਵੇਲੇ ਸਤਿਗੁਰਾਂ ਦੇ ਜਿਹੜੀ ਬਰਾਦਰੀ ਦੇ ਲੋਕ ਸਨ, ਸੋਢੀ ਸਨ, ਉਹਨਾਂ ਨੇ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਇਹ ਵੀ ਵਕਤ ਆਇਆ, ਕਿਉਂਕਿ ਇਹ ਗੱਲ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਕੋਲ ਸੇਵਾ ਕਰਦੇ ਸਨ ਅਤੇ ਨਾਲੇ ਵਿਆਹੇ ਗਏ ਬੀਬੀ ਭਾਨੀ ਜੀ ਨਾਲ, ਗੁਰੂ ਅਮਰਦਾਸ ਜੀ ਦੀ ਬੱਚੀ ਨਾਲ, ਉੱਥੇ ਟੋਕਰੀ ਢੋਣੀ। ਮੈਂ ਦੋ ਗੁਣ ਉਹਨਾਂ ਦੇ ਪਹਿਲਾਂ ਕਹੇ ਸਨ ਕਿ ਇੱਕ ਗਰੀਬੀ ਮਿਲੀ ਪਰਿਵਾਰ ਦੀ ਅਤੇ ਦੂਸਰਾ ਵਿਰਾਗ ਮਿਲਿਆ, ਮਾਤਾ ਪਿਤਾ ਚਲੇ ਗਏ, ਅਤੇ ਸੰਸਾਰਕ ਤੌਰ 'ਤੇ ਤੀਸਰੀ ਚੀਜ਼ ਮਿਲੀ। ਤੁਸੀਂ ਕਦੀ ਨਹੀਂ ਵੇਖਿਆ ਹੋਏਗਾ ਵੀ ਸਹੁਰਿਆਂ ਦੇ ਘਰ ਵਿੱਚ ਜਵਾਈ ਟੋਕਰੀ ਢੋਂਦਾ ਹੋਵੇ। ਇਹ ਵੀ ਇੱਕ ਨਿਮਰਤਾ ਦਾ ਸੂਚਕ ਸੀ ਅੰਦਰ ਨੂੰ ਨੀਵਾਂ ਕਰਨ ਦਾ। ਜਦੋਂ ਉੱਥੇ ਸੇਵਾ ਕਰਦੇ ਰਹੇ ਨਾ, ਅਤੇ ਲਾਹੌਰ ਉਹਨਾਂ ਦੀ ਬਰਾਦਰੀ ਵਾਲਿਆਂ ਨੂੰ ਪਤਾ ਲੱਗਾ ਵੀ ਜੇਠਾ ਉੱਥੇ ਰਹਿੰਦਾ, ਨਾਲੇ ਵਿਆਹਿਆ ਗਿਆ ਉੱਧਰ, ਨਾਲੇ ਉੱਥੇ ਸੇਵਾ ਕਰਦਾ, ਉੱਥੇ ਟੋਕਰੀ ਢੋਂਦਾ, ਅਤੇ ਵਿੱਚੋਂ ਵਿੱਚੋਂ ਇਹ ਵੀ ਖਬਰ ਮਿਲੀ ਸੀ ਵੀ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਗੁਰਤਾ ਗੱਦੀ ਉਹਨਾਂ ਨੂੰ ਮਿਲ ਜਾਏ। ਇਹ ਕਹਿੰਦੇ ਇਕੱਠੇ ਹੋ ਕੇ ਗਏ ਗੋਇੰਦਵਾਲ ਸਾਹਿਬ, ਉਦੋਂ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ, ਇਕੱਠੇ ਹੋ ਕੇ ਗਏ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕੋਲ ਗਏ, ਕਹਿੰਦੇ ਤੁਸੀਂ ਸਾਡੇ ਖਾਨਦਾਨ ਨੂੰ ਮਿੱਟੀ ਵਿੱਚ ਰੋਲ ਦਿੱਤਾ। ਹਜ਼ੂਰ ਕਹਿੰਦੇ ਕੀ ਗੱਲ? ਕਹਿੰਦੇ ਸਾਡਾ ਬੱਚਾ ਹੈ ਜੇਠਾ ਤੁਹਾਡੇ ਵੱਲ ਵਿਆਹਿਆ ਹੈ, ਤੁਸੀਂ ਉਹਨਾਂ ਨੂੰ ਮਿੱਟੀ ਢੋਣ 'ਤੇ ਲਾ ਦਿੱਤਾ, ਸਾਡੇ ਖਾਨਦਾਨ ਦੇ ਸਿਰ ਵਿੱਚ ਤੁਸੀਂ ਬਿਲਕੁਲ ਕਲੰਕ ਲਾ ਦਿੱਤਾ। ਹਜ਼ੂਰ ਕਹਿੰਦੇ ਵੀ ਅਸੀਂ ਤਾਂ ਕਿਹਾ ਨਹੀਂ, ਤੁਸੀਂ ਉਹਨੂੰ ਬੁਲਾ ਕੇ ਪੁੱਛ ਲਓ, ਲੈ ਕੇ ਜਾਣਾ ਲੈ ਕੇ ਵੀ ਚਲੇ ਜਾਓ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਬੁਲਾਇਆ ਗਿਆ। ਜਦੋਂ ਬੁਲਾਇਆ ਤਾਂ ਸਤਿਗੁਰੂ ਕਹਿੰਦੇ ਜੇਠਿਆ ਤੇਰੇ ਬਰਾਦਰੀ ਵਾਲੇ ਚਾਚੇ ਤਾਂ ਆਏ ਨੇ, ਇਹਨਾਂ ਨਾਲ ਗੱਲ ਕਰ ਕੀ ਕਹਿੰਦੇ ਨੇ। ਪੁੱਛਿਆ ਜੀ ਕੀ ਕਹਿਣਾ ਚਾਹੁੰਦੇ ਹੋ? ਕਹਿਣ ਲੱਗੇ ਤੂੰ ਇੱਥੇ ਆ ਕੇ ਇਹਨਾਂ ਸਹੁਰਿਆਂ ਦੇ ਘਰ ਵਿੱਚ ਕੰਮ ਕਰਨਾ, ਚੱਲ ਤੂੰ ਵਾਪਸ ਖਾਨਦਾਨ ਨੂੰ ਕਲੰਕ ਲਾ ਦਿੱਤਾ। ਉੱਥੇ ਸਤਿਗੁਰਾਂ ਨੇ ਕਿਹਾ, ਕਹਿਣ ਲੱਗੇ ਖਾਨਦਾਨ ਨੂੰ ਅੱਜ ਕਲੰਕ ਲੱਗਾ, ਮੈਂ ਤੁਹਾਡੇ ਕੋਲੋਂ ਕਿਉਂ ਆਇਆ ਸਾਂ, ਉੱਥੋਂ ਕੀ ਕਾਰਨ ਸੀ? ਉਹ ਪਰਿਵਾਰ ਉੱਥੇ ਸੋ ਤੁਸੀਂ ਸਾਰੇ, ਨਹੀਂ ਤਾਂ ਫਰਜ਼ ਬਣਦਾ ਸੀ ਬਰਾਦਰੀ ਦਾ ਵੀ ਜਿਹੜਾ ਬੱਚਾ ਯਤੀਮ ਹੋ ਗਿਆ ਉਹਨੂੰ ਰੱਖ ਦੇ, ਉਹਦਾ ਪਾਲਣ ਪੋਸ਼ਣ ਕਰ ਦੇ। ਜਵਾਬ ਦੇ ਦਿੱਤਾ। ਇਸੇ ਤਰ੍ਹਾਂ ਸਮਾਂ ਲੰਘਿਆ ਅਤੇ ਅੱਜ ਮੈਂ ਗੱਲ ਕਰ ਰਿਹਾ ਸੀ, ਨਾਨੀ ਕੋਲ ਰਹਿੰਦੇ ਸਨ, ਉਹਨਾਂ ਨੇ ਇੱਕ ਦਿਨ ਫਿਰ ਅੱਕ ਕੇ ਕਿਹਾ, ਜੇਠਿਆ ਚੱਲ ਇੱਥੇ ਇਕੱਲਾ ਕੀ ਕਰੇਗਾ, ਤੈਨੂੰ ਨਾਨਕੇ ਲੈ ਚੱਲਣੀ ਹੈ। ਸਤਿਗੁਰੂ ਤਿਆਰ ਹੋ ਗਏ। ਉਹ ਬੜੀ ਦਰਦਨਾਕ ਘੜੀ ਸੀ। ਹਜ਼ੂਰ ਨੇ ਤਿਆਰੀ ਕਰ ਲਈ, ਜਿਹੜੇ ਚਾਰ ਕੱਪੜੇ ਸਾਨੂੰ ਪੋਟਲੀ ਵਿੱਚ ਬੰਨੇ, ਸਵੇਰ ਹੋਈ, ਤਿਆਰੀ ਕਰ ਲਈ ਅਤੇ ਸਤਿਗੁਰਾਂ ਦੇ ਨਾਨੀ ਨੇ ਆਪਣੇ ਹੱਥਾਂ ਨਾਲ ਲੈ ਕੇ ਉਸ ਘਰ ਨੂੰ ਤਾਲਾ ਲਾਇਆ, ਜੰਦਰਾ ਮਾਰਿਆ। ਸਤਿਗੁਰੂ ਪਿੱਛੇ ਖੜ੍ਹੇ ਹੋ ਕੇ ਵੇਖ ਰਹੇ ਸਨ। ਇੱਕ ਬੱਚਾ ਜਿਹਦੀ ਨਾ ਮਾਂ ਨਾ ਬਾਪ, ਘਰ ਵਿੱਚ ਕੋਈ ਨਹੀਂ, ਅਤੇ ਉਹਨੂੰ ਵੀ ਜੰਦਰਾ ਲੱਗਣ ਲੱਗਾ। ਵਿਰਾਗ ਦੀ ਦਸ਼ਾ ਸੀ। ਅਤੇ ਉਸ ਵੇਲੇ ਨਾਨੀ ਨੇ ਕਿਹਾ, ਜੇਠਿਆ ਵੇਖ ਕਿਵੇਂ ਦੇ ਦਿਨ ਆ ਗਏ ਨੇ, ਤੇਰੇ ਘਰ ਨੂੰ ਜੰਦਰਾ ਲੱਗਣ ਲੱਗਾ। ਪਰ ਸਤਿਗੁਰੂ ਚੁੱਪ ਕਰਕੇ ਖੜ੍ਹੇ ਸਨ, ਚੁੱਪ ਸਾਧੀ ਹੋਈ ਏ। ਅਤੇ ਜਿਹਨੇ ਘਟਨਾ ਲਿਖੀ ਉਹ ਕਹਿੰਦੇ ਸਤਿਗੁਰੂ ਚੁੱਪ ਸਨ, ਪਰ ਉਸ ਵੇਲੇ ਕਿਸੇ ਗੈਬ ਦੀ ਦੁਨੀਆ ਵਿੱਚੋਂ ਇੱਕ ਆਵਾਜ਼ ਆਈ ਕਿ ਮਾਂ ਤੂੰ ਫਿਕਰ ਨਾ ਕਰ, ਇਹਦੇ ਘਰ ਨੂੰ ਕਦੀ ਜੰਦਰਾ ਨਹੀਂ ਲੱਗੇਗਾ, ਤੂੰ ਇੱਕ ਦਰਵਾਜ਼ੇ ਨੂੰ ਜੰਦਰਾ ਲਾਉਣ ਲੱਗੀ ਏ, ਇਹਦਾ ਤਾਂ ਘਰ ਇਸ ਤਰ੍ਹਾਂ ਦਾ ਬਣਨਾ ਜਿਹਦੇ ਇੱਕ ਦੀ ਥਾਂ 'ਤੇ ਚਾਰ ਦਰਵਾਜ਼ੇ ਹੋਣਗੇ। ਫਿਰ ਉਹਨਾਂ ਦਰਵਾਜ਼ਿਆਂ ਨੂੰ ਤਾਕ 'ਤੇ ਹੋਣਗੇ, ਪਰ ਉਹਨਾਂ ਦਰਵਾਜ਼ਿਆਂ ਨੂੰ ਜੰਦਰੇ ਨਹੀਂ ਲੱਗਣਗੇ, ਉਹ ਬੰਦ ਨਹੀਂ ਹੋਣਗੇ। ਤੁਸੀਂ ਅੱਜ ਤੱਕ ਵਹਿੰਦੇ ਹੋ ਦਰਬਾਰ ਸਾਹਿਬ ਦੇ ਦਰਵਾਜ਼ਿਆਂ ਨੂੰ, ਕੁੰਡੀਆਂ ਨਹੀਂ ਹਨ, ਬੰਦ ਨਹੀਂ ਹੁੰਦੇ। ਇਹ ਵੱਖਰੀ ਗੱਲ ਹੈ, ਸਮੇਂ ਤੋਂ ਲੈ ਕੇ ਅੱਜ ਤੱਕ ਬੜੇ ਲੋਕਾਂ ਨੇ ਯਤਨ ਕੀਤਾ ਕਿ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਈਏ, ਬੜੇ ਲੋਕਾਂ ਨੇ ਯਤਨ ਕੀਤਾ, ਪਰ ਇਤਿਹਾਸ ਸਾਹਮਣੇ ਲਿਖਿਆ ਪਿਆ ਜਿਨ੍ਹਾਂ ਜਿਨ੍ਹਾਂ ਨੇ ਯਤਨ ਕੀਤਾ ਇਹਦੇ ਦਰਵਾਜ਼ੇ ਬੰਦ ਹੋਣ, ਸਮੇਂ ਤੋਂ ਪਹਿਲਾਂ ਹੀ ਉਹਨਾਂ ਦੇ ਦਰਵਾਜ਼ੇ ਬੰਦ ਹੋ ਗਏ, ਸਮੇਂ ਤੋਂ ਪਹਿਲਾਂ ਹੀ ਸਮਾਪਤੀ ਹੋ ਗਈ। ਉਸ ਵੇਲੇ ਇਹ ਗੈਬ ਦੀ ਆਵਾਜ਼ ਤੁਰਕੀ ਬਾਣੀ ਸੀ, ਇਹਦੇ ਘਰ ਵਿੱਚ ਗਰੀਬੀ ਨਹੀਂ, ਇਹ ਤਾਂ ਸਮੇਂ ਦਾ ਸਿਰਫ ਹੇਰ ਫੇਰ ਹੈ, ਚਲੇ ਗਏ। ਅਤੇ 22 ਸਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਸੇਵਾ ਕੀਤੀ। ਉਸ ਬੌਲੀ ਸਾਹਿਬ ਦੀ ਇੱਕ ਇੱਕ ਪੌੜੀ ਜਿਹੜੀ ਹੈ ਗੋਬਿੰਦਵਾਲ ਸਾਹਿਬ ਵਿੱਚ, ਉਹਦੇ ਉੱਤੇ ਗੁਰੂ ਰਾਮਦਾਸ ਜੀ ਦੇ ਹਜ਼ਾਰਾਂ ਵਾਰੀ ਚਰਨ ਟਿਕੇ ਨੇ। ਉਹ ਐਸੀ ਥਾਂ ਹੈ, ਸੇਵਾ ਕਰਦੇ ਰਹੇ, ਪ੍ਰਵਾਨ ਹੋ ਗਏ। ਅਤੇ ਜਦੋਂ ਪ੍ਰਵਾਨ ਹੋਏ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ ਦਿੱਤੀ। ਗੁਰਤਾ ਗੱਦੀ 'ਤੇ ਬਿਠਾ ਕੇ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਨੇ ਮੱਥਾ ਟੇਕਿਆ ਅਤੇ ਨਾਲ ਆਪਣੇ ਹੱਥਾਂ ਨਾਲ ਛਤਰ ਲੈ ਕੇ ਚੌਰ ਲੈ ਕੇ ਗੁਰੂ ਰਾਮਦਾਸ ਜੀ ਦੇ ਸਿਰ 'ਤੇ ਫੇਰਿਆ। ਗੁਰੂ ਰਾਮਦਾਸ ਪਾਤਸ਼ਾਹ ਜੀ ਚੁੱਪ ਕਰਕੇ ਬੈਠੇ ਹੋਏ ਨੇ, ਅੱਖਾਂ ਨੀਵੀਆਂ ਨੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਜੇਠਿਆ ਕਿਵੇਂ ਮਹਿਸੂਸ ਹੁੰਦਾ ਤੈਨੂੰ? ਵੇਖ ਵੇਖ, ਤੈਨੂੰ ਰੱਬ ਨੇ ਦੀਨ ਦੁਨੀਆ ਦਾ ਮਾਲਕ ਬਣਾ ਦਿੱਤਾ ਹੈ। ਉੱਥੇ ਸਤਿਗੁਰਾਂ ਨੇ ਇੱਕ ਖਿਆਲ ਦਿੱਤਾ ਜਿਹੜਾ ਬਾਅਦ ਵਿੱਚ ਬਾਣੀ ਦੇ ਰੂਪ ਵਿੱਚ ਪ੍ਰਗਟ ਹੋਇਆ। ਹਜ਼ੂਰ ਨੇ ਗੱਦੀ 'ਤੇ ਬਹਿ ਕੇ ਗੁਰੂ ਅਮਰਦਾਸ ਜੀ ਦੇ ਅੱਗੇ ਹੱਥ ਜੋੜ ਕੇ ਸ਼ਬਦ ਕਿਹਾ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ। ਜਦੋਂ ਤੁਸੀਂ ਬੋਲਦੇ ਹੋ ਮੇਰਾ ਸਰੀਰ ਬਿਸਮਾਦ ਸਵਾਦ ਨਾਲ ਭਰਿਆ ਜਾਂਦਾ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ। ਹੁਣ ਇਤਿਹਾਸ ਨਹੀਂ ਦੱਸਦਾ ਜਿਹੜੇ ਸ਼ਬਦ ਹੈ, ਇਹਦਾ ਮਤਲਬ ਹੈ ਕਿ ਗੁਰੂ ਰਾਮਦਾਸ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਮੈਨੂੰ ਤਾਂ ਹੋਰ ਕੋਈ ਰੱਖਦਾ ਹੀ ਨਹੀਂ ਸੀ। ਲੋਕ ਅਪਰਾਧੀ ਕਹਿੰਦੇ ਸਨ ਕਿਉਂਕਿ ਸੰਸਾਰ ਉਹਨਾਂ ਬੱਚਿਆਂ ਨੂੰ ਮਨਹੂਸ ਕਹਿੰਦਾ ਜਿਹਦੇ ਦੋਵੇਂ ਮਾਤਾ ਪਿਤਾ ਦੋਵੇਂ ਚੜ੍ਹਾਈ ਕਰ ਜਾਣ। ਕੋਈ ਅਤ ਕਥਨੀ ਨਹੀਂ ਕਿ ਕਿਸੇ ਨਾ ਕਿਸੇ ਇਹ ਵੀ ਕਿਹਾ ਹੋਵੇ ਵੀ ਇਹਦੀ ਕਿਸਮਤ ਚੰਗੀ ਨਹੀਂ, ਦੋਵੇਂ ਚਲੇ ਗਏ ਨੇ ਮਾਤਾ ਪਿਤਾ। ਕੀ ਪਤਾ ਸੀ ਇਹਨੇ ਕਿੰਨੇ ਲੋਕਾਂ ਦੀ ਕਿਸਮਤ ਲਿਖਣੀ ਆਪਣੇ ਹੱਥਾਂ ਨਾਲ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰੂ ਰਾਖ ਲਈਏ ਛਡਾਏ। ਤੁਸਾਂ ਮੈਨੂੰ ਛਡਾ ਲਿਆ, ਤੂੰ ਗੁਰ ਪਿਤਾ, ਗੁਰੂ ਅਮਰਦਾਸ ਜੀ ਪਿਤਾ ਵਾਲਾ ਪਿਆਰ ਵੀ ਮੈਨੂੰ ਤੁਸਾਂ ਦਿੱਤਾ, ਤੂੰ ਗੁਰ ਮਾਤਾ ਮਾਂ ਵਾਲਾ ਪਿਆਰ ਵੀ ਤੁਸੀਂ ਦਿੱਤਾ, ਤੂੰ ਗੁਰ ਬੰਧਪ ਰਿਸ਼ਤੇਦਾਰਾਂ ਵਾਲਾ ਪਿਆਰ ਵੀ ਤੁਸਾਂ ਦਿੱਤਾ ਹੈ। ਤੂੰ ਗੁਰ ਬੰਧਪ ਮੇਰਾ ਸਖਾ, ਸਖਾ ਦੇ ਅਰਥ ਨੇ ਮਿੱਤਰ, ਮਿੱਤਰਾਂ ਵਾਂਗੂ ਵੀ ਪਿਆਰ ਕਰਦੇ ਰਹੇ। ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹੁਣ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਤੂੰ ਗੁਰਬੰਧਪ ਮੇਰਾ ਸਖਾ ਸਿਖਾਏ। ਅਤੇ ਫਿਰ ਗੱਦੀ 'ਤੇ ਬਹਿ ਕੇ ਕਿਹਾ ਕਿ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਣੋ ਆਪੇ। ਜਿਵੇਂ ਦੇ ਅਸੀਂ ਸੀ ਉਹ ਤੁਸੀਂ ਜਾਣਦੇ ਸੀ। ਸਾ ਵਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਇਹ ਜਿਹੜਾ ਛੰਦ ਹੈ ਇਹਨੂੰ ਨੇੜੇ ਹੋ ਕੇ ਪੜ੍ਹੋ, ਇਤਿਹਾਸ ਦੱਸਦਾ ਗੁਰੂ ਰਾਮਦਾਸ ਜੀ ਦੇ ਜੀਵਨ ਦਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਇਹ ਦੱਸ ਰਿਹਾ ਵਾਕਈ ਕੋਈ ਬਾਤ ਨਹੀਂ ਸੀ ਪੁੱਛਦਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਹੈ ਤਾਂ ਕੀੜਿਆਂ ਵਰਗੇ ਸਾਂ ਪਰ ਤੁਸੀਂ ਥਾਪ ਦਿੱਤਾ, ਉੱਚੇ ਕਰ ਦਿੱਤਾ। ਇਹ ਗੁਣ ਸਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵਿੱਚ, ਉਹਨਾਂ ਦੇ ਪਿਆਰ ਵਿੱਚ ਸਾਧ ਸੰਗਤ ਜੁੜੀਏ। ਜਿਨ੍ਹਾਂ ਸਤਿਗੁਰਾਂ ਬਾਰੇ ਸਿੱਧ ਭੱਟ ਸਾਹਿਬਾਨ ਕਹਿੰਦੇ ਨੇ ਕਿ ਜਿਹੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਣ। ਜਿਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸਿਮਰਦਿਆਂ ਅੱਖਾਂ ਦੇ ਰੋਗ, ਅਗਿਆਨ ਦੇ ਰੋਗ ਕੱਟੇ ਜਾਂਦੇ ਨੇ। ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਲੱਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਆਓ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਇੱਕ ਪੰਕਤੀ ਪੜ੍ਹੀਏ, ਫਿਰ ਸਮਾਪਤੀ ਕਰਾਂਗੇ। ਸਾਰਿਆਂ ਨੇ ਪਿਆਰ ਨਾਲ ਬੋਲਣ ਦਾ ਯਤਨ ਕਰਨਾ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਐਸੇ ਗੁਰ ਕੋ ਬਲ ਬਲ ਜਾਈਐ, 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 ਧੰਨ ਸ੍ਰੀ ਗੁਰੂ ਰਾਮਦਾਸ ਜੀ, 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 ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਲਹਾਰ ਜਾਈਏ। ਸਮੂਹ ਸੰਗਤ ਨੂੰ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀ ਬਹੁਤ ਬਹੁਤ ਵਧਾਈ। ਸੋ ਭਾਵੇਂ ਕਿ 12 ਮਾਹ ਤੁਖਾਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਵਿਆਖਿਆ ਆਰੰਭ ਕੀਤੀ ਹੈ, ਉਹ ਕੱਲ੍ਹ ਤੋਂ ਫਿਰ ਆਪਾਂ ਜਿੰਨੇ ਦਿਨ ਉਹ ਵਿਆਖਿਆ ਸ਼ੁਰੂ ਕਰਾਂਗੇ। ਆਪ ਜੀ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ, ਇੰਨੀਆਂ ਬੇਨਤੀਆਂ ਪ੍ਰਵਾਨ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।